ਇਸ ਪ੍ਰਕਾਰ 953 ਅੰਕ ਅੰਗ ਉੱਤੇ ਦਰਜ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲੋਕ ਉਚਾਰਨਾ ਕੀਤਾ।
ਸਲੋਕ ਮਹੱਲਾ ਪਹਿਲਾ ਸਹਸਰਦਾਨ ਦੇ ਇੰਦਰ ਰੋ ਆਇਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਦਰਸਾਉਣਗੇ ਕਿਹੜੀਆਂ ਪੰਕਤੀਆਂ ਤੁਸੀਂ ਕਈ ਵਾਰੀ ਅੱਗੇ ਸਰਵਣ ਕੀਤੀਆਂ ਤੇ ਬਹੁਤ ਸਾਰੀਆਂ ਸੰਗਤਾਂ ਦੀ ਰਚਨਾ ਉੱਤੇ ਪੰਕਤੀਆਂ ਹੁੰਦੀਆਂ। ਨਾਨਕ ਦੁਖੀਆ ਸਭ ਸੰਸਾਰ, ਇਹ ਉਹ ਸ਼ਬਦ ਹੈ ਤੇ ਇਹ ਜਿਹੜਾ ਸ਼ਬਦ ਹੈ ਇੱਥੋਂ ਆਰੰਭ ਹੁੰਦਾ ਹੈ। ਸਹੰਸਰ ਦਾਨ ਦੇ ਇੰਦਰ ਰਵਾਇਆ, ਕਹਿੰਦੇ ਨੇ ਜਿਹੜਾ ਇੰਦਰ ਸੀ ਜਦੋਂ ਉਹਨੂੰ ਦਨ ਮਿਲਿਆ ਹਜ਼ਾਰਾਂ ਭਗਾਂ ਹੋਣ ਦਾ, ਕਿ ਤੇਰੇ ਸਰੀਰ ਉੱਤੇ ਹਜ਼ਾਰਾਂ ਭਾਗ ਨਿਕਲ ਆਉਣ, ਕਹਿੰਦੇ ਨੇ ਰਿਸ਼ੀ ਨੇ ਜਦੋਂ ਉਸਨੂੰ ਦਨ ਦਿੱਤਾ ਨਾ, ਇਹ ਜਦੋਂ ਉਸਨੂੰ ਬੋਲ ਕਿਹਾ, ਕਹਿੰਦੇ ਨੇ ਇਸ ਤਰ੍ਹਾਂ ਇੰਦਰ ਦੇ ਸਰੀਰ ਉੱਤੇ ਹਜ਼ਾਰਾਂ ਭਾਗ ਹੋ ਗਏ। ਕਹਿੰਦੇ ਨੇ ਹਜ਼ਾਰਾਂ ਭਾਗ ਜਦੋਂ ਉਹਦੇ ਸਰੀਰ ਉੱਤੇ ਉੱਗੜ ਆਏ ਤੇ ਕਹਿੰਦੇ ਨੇ ਇਹ ਸਜ਼ਾ ਮਿਲੀ, ਤੇ ਕਹਿੰਦੇ ਨੇ ਇੰਦਰ ਨੂੰ ਵੀ ਰੋਣਾ ਪਿਆ। ਸਹੰਸਰਦਾਨ ਦੇ ਇੰਦਰ ਰਵਾਇਆ, ਕਹਿੰਦੇ ਇੰਦਰ ਨੂੰ ਵੀ ਉਦੋਂ ਇਹ ਸਜ਼ਾ ਪਾ ਕੇ, ਕਿਉਂਕਿ ਇੰਦਰ ਨੇ ਵੀ ਜਿਹੜਾ ਕੰਮ ਕੀਤਾ ਸੀ ਉਹ ਵੀ ਅੱਗੇ ਆਵੇਗਾ। ਕਹਿੰਦੇ ਨੇ ਇਸ ਤਰ੍ਹਾਂ ਇੰਦਰ ਨੂੰ ਵੀ ਰੋਣਾ ਪਿਆ, ਉਹਦੇ ਸਰੀਰ ਉੱਤੇ ਹਜ਼ਾਰਾਂ ਭਾਗ ਹੋ ਗਏ।
ਪਰਸੁਰਾਮ ਰੂਪ ਘਰ ਆਇਆ,
ਕਹਿੰਦੇ ਨੇ ਇੱਕ ਪਰਸੁਰਾਮ ਰਿਸ਼ੀ ਹੋਇਆ, ਕਹਿੰਦੇ ਨੇ ਉਹਨੂੰ ਵੀ ਰੋਣਾ ਪਿਆ ਜਦੋਂ ਆਪਣੇ ਘਰ ਆਇਆ, ਆਪਣੀ ਤਾਕਤ ਗਵਾ ਕੇ, ਤੇ ਕਹਿੰਦੇ ਨੇ ਪਰਸੁਰਾਮ ਨੂੰ ਕਹਿੰਦੇ ਨੇ ਰੋਣਾ ਪਿਆ। ਇੱਕ ਬਹੁਤ ਵੱਡਾ ਰਿਸ਼ੀ ਹੋਇਆ ਜਿਹਨੂੰ ਕਹਿੰਦੇ ਨੇ ਜਮ ਦਗਨ ਰਿਸ਼ੀ, ਤੇ ਜਮ ਦਗਨ ਰਿਸ਼ੀ ਦਾ ਇਹ ਅੱਗੇ ਪੁੱਤਰ ਸੀ ਪਰਸੁਰਾਮ। ਇਹ ਬੜਾ ਤਾਕਤ ਵਾਲਾ ਸੀ, ਰਿਸ਼ੀ ਸੀ, ਬੰਦਗੀ ਕਰਕੇ ਤਾਕਤ ਪ੍ਰਾਪਤ ਕੀਤੀ ਸੀ। ਤੇ ਕਹਿੰਦੇ ਜਦੋਂ ਇਹਦੀ ਬੰਦਗੀ ਤੇ ਸਾਰੀ ਤਾਕਤ ਸ੍ਰੀ ਰਾਮ ਚੰਦਰ ਨੇ ਖੋ ਲਈ, ਕਹਿੰਦੇ ਨੇ ਪਰਸੁਰਾਮ ਨੂੰ ਵੀ ਰੋਣਾ ਪਿਆ। ਅੱਗੇ ਥੋੜਾ ਜਿਹਾ ਪ੍ਰਸੰਗ ਇਹਦਾ ਆਵੇਗਾ।
ਰਜਾ ਸਰੂਪ ਹੈ ਤੀਖਿਆ ਖਾਏ,
ਕਹਿੰਦੇ ਇੱਕ ਰਾਜਾ ਹੋਇਆ ਅਜੇ ਰਾਜਾ, ਕਹਿੰਦੇ ਨੇ ਅਜੇ ਰਾਜੇ ਨੂੰ ਵੀ ਰੋਣਾ ਪਿਆ। ਕਹਿੰਦੇ ਨੇ ਜਦੋਂ ਉਸਨੇ ਦਾਨ ਵਿੱਚ ਕਿਸੇ ਸਾਧੂ ਨੂੰ ਲਿੱਦ ਦੇ ਦਿੱਤੀ ਸੀ, ਤੇ ਕਹਿੰਦੇ ਨੇ ਇਸ ਤਰ੍ਹਾਂ ਉਹ ਲਿੱਦ ਵੱਧਦੀ ਵੱਧਦੀ ਬੜਾ ਢੇਰ ਬਣ ਗਿਆ, ਤੇ ਜਦੋਂ ਦਿੱਤਾ ਹੋਇਆ ਦਾਨ ਉਸਨੂੰ ਖਾਣਾ ਪਿਆ ਤੇ ਅਜੇ ਰਾਜੇ ਨੂੰ ਵੀ ਕਹਿੰਦੇ ਰੋਣਾ ਪਿਆ। ਇਹ ਅਜੇ ਰਾਜਾ ਕੌਣ? ਸ੍ਰੀ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਜੀ ਤੇ ਦਸ਼ਰਥ ਦਾ ਪਿਤਾ ਰਾਜਾ ਅਜੇ ਹੋਇਆ। ਕਹਿਣ ਦਾ ਭਾਵ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਲੱਗਦੇ ਸੀ ਇਹ ਅਜੇ ਰਾਜਾ। ਕਹਿੰਦੇ ਨੇ ਅਜੇ ਰਾਜੇ ਨੂੰ ਵੀ ਰੋਣਾ ਪਿਆ ਜਦੋਂ ਇਹਨੂੰ ਇਹ ਭਿੱਖਿਆ ਖਾਣੀ ਪਈ ਦਿੱਤੀ ਹੋਇਆ, ਦਾਨ ਇਹਦਾ ਵੱਧਦਾ ਗਿਆ ਵੱਧਦਾ ਗਿਆ, ਤੇ ਜਦੋਂ ਖਾਣਾ ਪਿਆ ਨਾਲੇ ਖਾਂਦਾ ਸੀ ਤੇ ਨਾਲੇ ਇਹ ਰੋਂਦਾ ਸੀ।
ਐਸੀ ਦਰਗਾਹ ਮਿਲੇ ਸਜਾਏ,
ਕਹਿੰਦੇ ਨੇ ਇਸ ਤਰ੍ਹਾਂ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਕਿ ਜਿਸ ਤਰ੍ਹਾਂ ਦੇ ਕੋਈ ਇਸ ਸੰਸਾਰ ਵਿੱਚ ਆ ਕੇ ਕਰਮ ਕਰਦਾ ਹੈ ਉਸ ਤਰ੍ਹਾਂ ਦੀ ਉਹਨੂੰ ਸਜ਼ਾ ਮਿਲਦੀ ਹੈ।
ਰੋਵੇ ਰਾਮ ਨਿਕਾਲਾ ਪਿਆ,
ਕਹਿੰਦੇ ਨੇ ਇਸ ਤਰ੍ਹਾਂ ਰਾਮ ਜੀ ਨੂੰ ਵੀ ਰੋਣਾ ਪਿਆ ਕਿਉਂਕਿ ਜਦੋਂ ਇਸ ਨੂੰ ਇਹਦੇ ਤੋਂ ਵਿਛੜ ਗਏ ਇਹਦੇ ਸਾਥੀ।
ਸੀਤਾ ਲਕਸ਼ਮਣ ਵਿਛੜ ਗਿਆ,
ਕਹਿੰਦੇ ਜਦੋਂ ਸੀਤਾ ਤੇ ਲਕਸ਼ਮਣ ਵਿਛੜ ਗਿਆ, ਕਹਿੰਦੇ ਨੇ ਇਸ ਤਰ੍ਹਾਂ ਇਹਨੂੰ ਰੋਣਾ ਪਿਆ। ਕਹਿੰਦੇ ਨੇ ਇਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਨੂੰ ਵੀ ਰੋਣਾ ਪਿਆ ਸੀ ਜਦੋਂ ਲਕਸ਼ਮਣ ਜੀ ਅਤੇ ਸੀਤਾ ਜੀ ਇਹਦੇ ਤੋਂ ਵਿਛੜਨ ਲੱਗੇ ਸੀ ਤੇ ਬਨਵਾਸ ਮਿਲਿਆ ਸੀ। ਕਹਿੰਦੇ ਨੇ ਇਸ ਤਰ੍ਹਾਂ ਰੋਣਾ ਪਿਆ।
ਰੋਵੇ ਦਹਿਸਰ ਲੰਕ ਗਵਾਏ,
ਕਹਿੰਦੇ ਨੇ ਦਹਿਸਰ, ਕਹਿੰਦੇ ਨੇ ਦਸਾਂ ਸਿਰਾਂ ਵਾਲਾ ਰਾਵਣ, ਕਹਿੰਦੇ ਨੇ ਰਾਵਣ ਨੂੰ ਵੀ ਰੋਣਾ ਪਿਆ ਜਦੋਂ ਇਹਦੀ ਲੰਕਾ ਸਾਰੀ ਗਵਾਚ ਗਈ, ਜਦੋਂ ਇਹਦੀ ਲੰਕਾ ਲੁੱਟੀ ਪੱਟੀ ਗਈ। ਕਹਿੰਦੇ ਨੇ ਐਡੇ ਰਾਵਣ ਨੂੰ ਵੀ ਰੋਣਾ ਪਿਆ।
ਜਨ ਸੀਤਾ ਆਉਂਦੀ ਡੌਰੂ ਵਾਏ,
ਜਿਸ ਰਾਵਣ ਨੇ ਡੌਰੂ ਵਜਾ ਕੇ ਸਾਧੂ ਦਾ ਭੇਸ ਬਣਾ ਕੇ ਸੀਤਾ ਨੂੰ ਛੱਡ ਲਿਆ ਸੀ, ਕਹਿੰਦੇ ਐਸੇ ਰਾਵਣ ਨੂੰ ਵੀ ਕਹਿੰਦੇ ਰੋਣਾ ਪਿਆ।
ਰੋਵੇ ਪਾਂਡਵ ਪਏ ਮਜੂਰ,
ਕਹਿੰਦੇ ਨੇ ਪਾਂਡਵਾਂ ਨੂੰ ਵੀ ਰੋਣਾ ਪਿਆ, ਜਿਹੜੇ ਪੰਜੇ ਪਾਂਡਵ ਸੀ ਨਾ, ਕਹਿੰਦੇ ਨੇ ਇਹਨਾਂ ਨੂੰ ਵੀ ਰੋਣਾ ਪਿਆ। ਕਿਉਂ? ਜਦੋਂ ਇਹਨਾਂ ਨੂੰ ਮਜ਼ਦੂਰੀ ਕਰਨੀ ਪਈ, ਰਾਜੇ ਵਿਰਾਟ ਦੇ ਕੋਲ ਜਦੋਂ ਮਜ਼ਦੂਰੀ ਕਰਨੀ ਪਈ ਤੇ ਇਹਨਾਂ ਨੂੰ ਵੀ ਰੋਣਾ ਪਿਆ।
ਜਿਨਕਾ ਸਵਾਮੀ ਰਹਿਤ ਹਦੂਰ,
ਕਹਿੰਦੇ ਜਿਨ੍ਹਾਂ ਦੇ ਸਵਾਮੀ ਕ੍ਰਿਸ਼ਨ ਜੀ, ਭਾਵੇਂ ਕ੍ਰਿਸ਼ਨ ਜੀ ਇਹਨਾਂ ਦੇ ਕੋਲ ਰਿਹਾ ਕਰਦੇ ਸੀ, ਪਰ ਕਹਿੰਦੇ ਨੇ ਇਹਨਾਂ ਨੂੰ ਵੀ ਰੋਣਾ ਪਿਆ।
ਰੋਵੈ ਜਨਮੇਜਾ ਖੋਈ ਗਿਆ।
ਕਹਿੰਦੇ ਰਾਜੇ ਜਨਮੇਜੇ ਨੂੰ ਵੀ ਰੋਣਾ ਪਿਆ। ਕਹਿੰਦੇ ਨੇ ਮਹਾਭਾਰਤ ਵਿਚ ਬੜਾ ਲੰਬਾ ਚੌੜਾ ਪ੍ਰਸੰਗ ਆਉਂਦਾ ਹੈ ਕਿ ਹਸਤਨਾਪੁਰ ਦਾ ਰਾਜਾ ਰਾਜਾ ਜਨਮੇਜਾ ਕਹਿੰਦੇ ਇਸ ਨੂੰ ਵੀ ਰੋਣਾ ਪਿਆ।
ਇੱਕੀ ਕਾਰਨ ਪਾਪੀ ਪਾਇਆ।
ਕਹਿੰਦੇ ਨੇ ਇਸ ਤਰ੍ਹਾਂ ਜਦੋਂ ਇਹ ਮਹਾਭਾਰਤ ਦੀ ਕਥਾ ਸੁਣ ਰਿਹਾ ਸੀ ਤੇ ਸੁਣਦਿਆਂ ਸੁਣਦਿਆਂ ਜਦੋਂ ਇਹਦੇ ਮਨ ਵਿਚ ਸ਼ੰਕਾ ਆ ਗਿਆ, ਖੁੰਝ ਗਿਆ ਕਿਸੇ ਗੱਲ ਤੋਂ, ਕਹਿੰਦੇ ਨੇ ਇਸ ਕਰਕੇ ਇਹਨੂੰ ਡੰਨ ਮਿਲਿਆ ਤੇ ਇਸ ਜਨਮੇਜੇ ਨੂੰ ਵੀ ਰੋਣਾ ਪਿਆ।
ਰੋਵੈ ਸੇਖ ਮਸਾਇਕ ਪੀਰ।
ਕਹਿੰਦੇ ਨੇ ਜੋ ਵੀ ਸੇਖ ਤੇ ਮਸਾਇਕ ਤੇ ਪੀਰ ਆਏ ਦੁਨੀਆਂ ਤੇ ਕਿਸੇ ਨਾ ਕਿਸੇ ਗੱਲ ਤੋਂ ਉਹ ਨਾ ਦੁਖੀ ਹੀ ਗਏ। ਇਹ ਜਿਹੜਾ ਸੇਖ ਸ਼ਬਦ ਹੈ, ਸੇਖ ਦਾ ਬਹੁਵਚਨ ਮਸਾਇਕ ਹੁੰਦਾ। ਕਹਿੰਦੇ ਨੇ ਬਹੁਤ ਸਾਰੇ ਸੇਖਾਂ ਨੂੰ, ਮਸਾਇਕਾਂ ਨੂੰ ਤੇ ਪੀਰਾਂ ਨੂੰ ਵੀ ਕਹਿੰਦੇ ਨਾ ਕਿਸੇ ਗੱਲ ਤੋਂ ਪੀੜ ਰਹੀ, ਉਹ ਵੀ ਦੁਖੀ ਹੋ ਕੇ ਗਏ।
ਸੰਤ ਕਾਲ ਮਤ ਲਾਗੈ ਭੀੜ।
ਕਹਿੰਦੇ ਨੇ ਐਸਾ ਉਹਨਾਂ ਦੇ ਮਨ ਵਿਚ ਬੈਠ ਗਿਆ ਕਿ ਕਿਤੇ ਅੰਤ ਸਮੇਂ ਕੋਈ ਭੀੜਾ ਨਾ ਆ ਪਵੇ, ਇਸ ਕਰਕੇ ਦੁਖੀ ਹੋ ਜਾਂਦੇ ਨੇ ਕਿ ਅੰਤ ਸਮੇਂ ਕੋਈ ਭੀੜਾ ਨਾ ਬਣ ਜਾਵੇ ਸਾਡੇ ਤੇ।
ਰੋਵੈ ਰਾਜੇ ਕੰਨ ਪੜਾਏ।
ਕਹਿੰਦੇ ਨੇ ਰਾਜਿਆਂ ਨੂੰ ਵੀ ਰੋਣਾ ਪਿਆ ਜਦੋਂ ਉਹਨਾਂ ਨੇ ਕੰਨ ਪੜਵਾਏ।
ਘਰ ਘਰ ਮੰਗੇ ਭਿਖਿਆ ਜਾਏ।
ਕਿਉਂਕਿ ਜੋਗੀਆਂ ਦੇ ਵਿਚ ਜਿਸ ਨੂੰ ਆਪਣਾ ਜੋਗ ਮਤ ਉਹ ਦਿੰਦੇ ਨੇ, ਉਸ ਦੇ ਕੰਨ ਪਾੜਦੇ ਨੇ, ਕੰਨ ਪਾੜ ਕੇ ਉਹਨਾਂ ਦੇ ਕੰਨਾਂ ਵਿਚ ਮੁੰਦਰਾਂ ਪਾਉਂਦੇ ਨੇ ਤੇ ਫਿਰ ਉਹਨੂੰ ਕਹਿੰਦੇ ਨੇ ਕਿ ਪਿੰਡ ਦੇ ਵਿਚੋਂ ਭਿਖਿਆ ਮੰਗ ਕੇ ਲੈ ਕੇ ਆ। ਫਿਰ ਉਹ ਜੋਗੀ ਲੋਕ ਘਰ ਘਰ ਵਿਚ ਜਾ ਕੇ ਭਿਖਿਆ ਮੰਗਦੇ ਨੇ, ਜਿਵੇਂ ਭਰਥਰੀ ਰਾਜਾ ਹੋਇਆ, ਜਿਵੇਂ ਗੋਪੀ ਚੰਦ ਰਾਜਾ ਹੋਇਆ। ਇਸ ਪ੍ਰਕਾਰ ਕਹਿੰਦੇ ਨੇ ਇਹਨਾਂ ਨੂੰ ਗੋਪੀ ਚੰਦ ਵਰਗਿਆਂ ਨੂੰ ਵੀ, ਰਾਜੇ ਭਰਤੀ ਵਰਗਿਆਂ ਨੂੰ ਵੀ, ਜਦੋਂ ਰਾਜਾ ਸੀ ਕੰਨ ਪੜਵਾਏ ਤੇ ਕੰਨ ਪੜਵਾ ਕੇ ਘਰ ਘਰ ਭਿਖਿਆ ਮੰਗਣੀ ਪਈ। ਕਹਿੰਦੇ ਨੇ ਇਸ ਪ੍ਰਕਾਰ ਇਸ ਨੂੰ ਵੀ ਰੋਣਾ ਪਿਆ, ਭਰਤੀ ਵਰਗਿਆਂ ਨੂੰ ਰੋਣਾ ਪਿਆ, ਗੋਪੀ ਚੰਦ ਵਰਗਿਆਂ ਨੂੰ ਵੀ ਕਹਿੰਦੇ ਨੇ ਇਹ ਰੋਣਾ ਪਿਆ। ਇਸ ਪ੍ਰਕਾਰ ਕਹਿੰਦੇ ਨੇ ਗੋਪੀ ਚੰਦ ਆਦਿ ਭਗਤੀ ਇਹਨਾਂ ਨੂੰ ਵੀ ਰੋਣਾ ਪਿਆ।
ਰੋਵੈ ਕਿਰਪਨ ਸੰਚੈ ਤਨ ਜਾਏ।
ਕਿਰਪਨ ਕਹਿੰਦੇ ਨੇ ਕੰਜੂਸ ਨੂੰ। ਕਹਿੰਦੇ ਜਦੋਂ ਕੰਜੂਸ ਦਾ ਜੋੜਿਆ ਹੋਇਆ ਧਨ ਚਲਿਆ ਜਾਂਦਾ ਹੈ, ਕਹਿੰਦੇ ਨੇ ਉਦੋਂ ਕੰਜੂਸ ਵੀ ਬਹੁਤ ਰੋਂਦਾ ਹੈ।
ਪੰਡਿਤ ਰੋਵੈ ਗਿਆਨ ਗਵਾਏ।
ਕਹਿੰਦੇ ਗਿਆਨ ਦੀ ਥੁੜ ਕਰਕੇ ਕਹਿੰਦੇ ਨੇ ਪੰਡਿਤ ਜਨ ਵੀ ਰੋਂਦੇ ਹਨ।
ਬਾਲੀ ਰੋਵੈ ਨਾਹੀਂ ਪਤਾਰ।
ਇੱਥੇ ਬਾਲੀ ਦਾ ਅਰਥ ਹੈ ਲੜਕੀ। ਕਹਿੰਦੇ ਨੇ ਜਿਸ ਲੜਕੀ ਦਾ ਪਤੀ ਇਸ ਦੁਨੀਆਂ ਤੋਂ ਚਲਿਆ ਜਾਂਦਾ ਹੈ, ਕਹਿੰਦੇ ਨੇ ਇਸ ਤਰ੍ਹਾਂ ਉਸ ਨੂੰ ਵੀ ਰੋਣਾ ਪੈਂਦਾ ਹੈ।
ਨਾਨਕ ਦੁਖੀਆ ਸਭ ਸੰਸਾਰ।
ਸਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਭਾਈ ਦੁਨੀਆਂ ਦੇ ਲੋਕੋ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਕਿਸੇ ਨਾ ਕਿਸੇ ਗੱਲੋਂ ਦੁਖੀ ਹੈ। ਕੋਈ ਇਹ ਨਹੀਂ ਕਹਿ ਸਕਦਾ ਬਾਂਹ ਖੜੀ ਕਰਕੇ ਕਿ ਮੈਂ ਸੁਖੀ ਹਾਂ। ਕਹਿੰਦੇ ਨੇ ਕਿਸੇ ਨਾ ਕਿਸੇ ਪੱਖ ਤੋਂ ਹਰ ਬੰਦਾ ਦੁਖੀ ਹੈ।
ਮੰਨੇ ਨਾਮ ਸੋਈ ਜਣ ਜਾਏ।
ਕਹਿੰਦੇ ਨੇ ਜਿਹੜਾ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਮੰਨਦਾ ਹੈ, ਸਰਦਾ ਧਾਰਦਾ ਹੈ, ਕਹਿੰਦੇ ਨੇ ਇਥੋਂ ਸੰਸਾਰ ਤੋਂ ਉਹ ਜਿੱਤ ਕੇ ਜਾਂਦਾ ਹੈ। ਅਸਲ ਵਿਚ ਜਿਹੜਾ ਪ੍ਰਭੂ ਦੇ ਨਾਮ ਤੇ ਸਰਦਾ ਧਾਰਦਾ ਹੈ, ਪ੍ਰਭੂ ਨੂੰ ਅੰਦਰੋਂ ਸਤ ਕਰਕੇ ਮੰਨਦਾ ਹੈ, ਕਹਿੰਦੇ ਨੇ ਉਹ ਬਾਜੀ ਨੂੰ ਜਿੱਤ ਕੇ ਜਾਂਦਾ ਹੈ।
ਔਰੀ ਕਰਮ ਨਾ ਲਿਖੈ ਲਾਏ।
ਕਿ ਨਾਮ ਤੋਂ ਬਿਨਾਂ ਕਹਿੰਦੇ ਨੇ ਹੋਰ ਕੋਈ ਵੀ ਕਰਮ ਜਿਹੜਾ ਨਾ ਕਿਸੇ ਲੇਖੇ ਵਿਚ ਨਹੀਂ ਪੈਂਦਾ। ਅਸਲ ਵਿਚ ਕਹਿੰਦੇ ਨੇ ਨਾਮ ਜਪਣ ਵਾਲਾ ਹੀ ਸਭ ਤੋਂ ਕਰਮ ਉੱਚਾ ਤੇ ਸੁੱਚਾ ਹੈ। ਕਹਿੰਦੇ ਨਾਮ ਜਪਣਾ ਚਾਹੀਦਾ ਹੈ, ਇਹ ਸਭ ਤੋਂ ਉੱਚਾ ਸੁੱਚਾ ਕਰਮ ਹੈ। ਕਹਿੰਦੇ ਨੇ ਇਹ ਲੇਖੇ ਵਿਚ ਪੈਂਦਾ ਹੈ। ਕਲਯੁਗ ਦੇ ਸਮੇਂ ਵਿਚ ਹੋਰ ਕਈ ਤਰ੍ਹਾਂ ਦੇ ਕੀਤੇ ਹੋਏ ਕਰਮ ਲੇਖੇ ਵਿਚ ਨਹੀਂ ਪੈਂਦੇ।
ਦੋਹਰਾ ਮਰਦਾਨੇ ਸੰ ਸਰੋਣ ਮੈਂ ਕਹਿਊ ਬਚਨ ਇਹ ਭਾਏ।
ਕਹਿੰਦੇ ਨੇ ਇਸ ਤਰ੍ਹਾਂ ਮਰਦਾਨੇ ਨੇ ਇਹ ਸੁਣ ਕੇ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਸਾਰੇ ਦੇ ਸਾਰੇ ਸ਼ਬਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਅਰਥ ਵੀ ਸੁਣਾਓ।
ਸਰਵ ਸ਼ਬਦ ਕੋ ਅਰਥ ਅਬ ਦੀਜੈ ਹਮੈ ਸੁਣਾਏ।
ਸਾਰੇ ਸ਼ਬਦ ਦੇ ਅਰਥ ਮਹਾਰਾਜ ਚੰਗੀ ਤਰ੍ਹਾਂ ਕਰਕੇ ਸਾਨੂੰ ਸੁਣਾਉਣਾ ਕਰੋ।
ਤੋ ਵੀ ਸ੍ਰੀ ਨਾਨਕ ਤਵ ਅਰਥ ਬਖਾਨੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇਸ ਦੇ ਅਰਥ ਕਰਨ ਲੱਗੇ ਹਨ।
ਸਰਬ ਬਿਰਤਾਂਤ ਵਧਾਏ ਮਹਾਨੇ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਮਹਾਨ ਬਿਰਤਾਂਤ ਇਸ ਸ਼ਬਦ ਦਾ ਸੁਣਾਉਣਾ ਕੀਤਾ ਹੈ।
ਸਤ ਅਸਮੇਤ ਕਰਤ ਹੈ ਜੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਅਸਮੇਧ ਜਗ ਕਰਦਾ ਹੈ,
ਉਹ ਸੁਰਗਮੈ ਆਦਿ ਪਦ ਸੋ।
ਕਹਿੰਦੇ ਨੇ ਉਹਦਾ ਸਵਰਗਾਂ ਦੇ ਵਿਚ ਵਾਸਾ ਹੁੰਦਾ ਹੈ। ਅਸਲ ਵਿਚ ਸਾਧ ਸੰਗਤ ਜੀ, ਸਾਡੇ ਘਰ ਵਿਚ ਅਸਮੇਧ ਜੱਗ ਹੈ, ਆਈ ਹੋਈ ਸਾਧ ਸੰਗਤ ਨੂੰ ਲੰਗਰ ਪਾਣੀ ਛਕਾਉਣਾ ਸਾਡੇ ਘਰ ਵਿਚ ਇਹ ਅਸਮੇਧ ਜੱਗ ਹੈ। ਆਈਆਂ ਸੰਗਤਾਂ ਦੀ ਜਿਹੜਾ ਸੇਵਾ ਕਰਦਾ ਹੈ, ਗੁਰੂ ਘਰ ਦੀ ਸੇਵਾ ਕਰਦਾ ਹੈ, ਮਾਨੋ ਇਹ ਉਸਨੂੰ ਅਸਮੇਧ ਜੱਗ ਪ੍ਰਾਪਤ ਹੋ ਜਾਂਦਾ ਹੈ। ਕਹਿੰਦੇ ਨੇ ਇਸ ਤਰ੍ਹਾਂ ਮਾਨੋ ਉਸਦਾ ਜੀਵਨ ਸੁਖੀ ਹੋ ਜਾਂਦਾ ਤੇ ਗੁਰੂ ਦੇ ਦਰਬਾਰ ਵਿਚ ਜਾਂਦਾ ਹੈ, ਜਿਹੜਾ ਸੰਗਤਾਂ ਦੀ ਸੇਵਾ ਕਰਦਾ ਤੇ ਪ੍ਰਭੂ ਦਾ ਸਿਮਰਨ ਕਰਦਾ ਹੈ।
ਸੱਚੀ ਹੋ ਤਾਂ ਹੈ ਮਹਿਲਾਂ ਤਾਂ ਕਿ
ਕਹਿੰਦੇ ਨੇ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਹਨ ਕਿ ਜਿਹੜਾ ਇੰਦਰ ਸੀ ਨਾ, ਬਈ ਇੰਦਰ ਦੀ ਘਰ ਵਾਲੀ ਜਿਸਦਾ ਨਾਂ ਸੀ ਸੱਚੀ ਔਰਤ, ਸੱਚੀ ਉਹਦਾ ਨਾਂ ਸੀ, ਇੰਦਰ ਦੀ ਘਰਵਾਲੀ ਦਾ ਨਾਂ ਹੈ
ਰਤਨਾ ਪਟੰਤਰ ਪੂਜੈ ਜਾਂਕੀ।
ਕਹਿੰਦੇ ਨਾ ਇਸ ਦੇ ਬਰਾਬਰ ਹੋਰ ਕੋਈ ਇਸਤਰੀ ਨਹੀਂ ਸੀ, ਬਲਕਿ ਇੰਨੀ ਸਿਆਣੀ ਸੀ, ਇੰਨੀ ਸੁੰਦਰ ਸੀ, ਇਹਦੇ ਬਰਾਬਰ ਹੋਰ ਕੋਈ ਇਸਤਰੀ ਨਹੀਂ ਸੀ।
ਦੰਦ ਬਦਨ ਅਰਬਿੰਦ ਬਿਲੋਚਨ,
ਕਹਿੰਦੇ ਬਹੁਤ ਸੁੰਦਰ ਮੁਖੜਾ ਸੀ ਇਸਦਾ,
ਜਿਸਨ ਬਾਣ ਕੰਮ ਮਦ ਮੋਚਨ।
ਕਹਿੰਦੇ ਬੜਿਆਂ ਬੜਿਆਂ ਦਾ ਹੰਕਾਰ ਟੁੱਟ ਜਾਂਦਾ ਸੀ ਵੇਖਦਿਆਂ,
ਖਬਰਿਆ ਪਸਰਾਂ ਸੁੰਦਰ ਸਾਰੇ।
ਕਹਿੰਦੇ ਨੇ ਇਸ ਤਰ੍ਹਾਂ ਇੰਦਰ ਦੀਆਂ ਜਿਤਨੀਆਂ ਵੀ ਹੋਰ ਅਪੱਛਰਾਂ ਸਨ, ਉਹਨਾਂ ਦੇ ਵਿੱਚੋਂ ਇੰਦਰ ਦੀ ਘਰਵਾਲੀ ਜਿਸਦਾ ਨਾਂ ਸੱਚੀ ਸੀ, ਕਹਿੰਦੇ ਨੇ ਇਸ ਤਰ੍ਹਾਂ ਬਹੁਤ ਸੁੰਦਰ ਇਸਤਰੀ ਸੀ,
ਸਰਬ ਰਹੇ ਆਏ ਸਨ ਸਾਰੇ।
ਬਾਕੀ ਦੀਆਂ ਸਾਰੀਆਂ ਇਸਤਰੀਆਂ ਕਹਿੰਦੇ ਨੇ ਇਹਦੀ ਆਗਿਆ ਦੇ ਵਿੱਚ ਚੱਲਦੀਆਂ ਸਨ।
ਤੈਨੂੰ ਸਮੇਂ ਤਿੱਖੀ ਰਖ ਨਾਰੀ,
ਕਹਿੰਦੇ ਨੇ ਇੱਕ ਐਸਾ ਸਮਾਂ ਹੋਇਆ ਕਿ ਇੰਦਰ ਨੇ ਨਾ ਇੱਕ ਰਿਕੀ ਦੀ ਨਾਰੀ ਵੱਲ ਵੇਖਣਾ ਕੀਤਾ।
ਤਨ ਕੀ ਸੋਧ ਬੋਧ ਸਕਲ ਵਿਸਾਰੀ,
ਜਿਉਂ ਹੀ ਇੰਦਰ ਨੇ ਇੱਕ ਰਿਕੀ ਦੀ ਨਾਰੀ ਵੱਲ ਵੇਖਿਆ ਤੇ ਕਹਿੰਦੇ ਨੇ ਇੰਦਰ ਦੀ ਸੁੱਧ ਬੁੱਧ ਸਾਰੀ ਭੁੱਲ ਗਈ। ਜਿਉਂ ਹੀ ਰਿਕੀ ਦੀ ਇਸਤਰੀ ਦੀ ਸ਼ਕਲ ਵੱਲ ਵੇਖਿਆ, ਉਹ ਇਸਤਰੀ ਜੋ ਰਿਕੀ ਦੀ ਸੀ ਬਹੁਤ ਸੁੰਦਰ ਸੀ, ਤੇ ਕਹਿੰਦੇ ਨੇ ਸਾਰੀ ਤਨ ਮਨ ਦੀ ਸੁੱਧ ਬੁੱਧ ਇਸ ਇੰਦਰ ਨੂੰ ਭੁੱਲ ਗਈ।
ਦੋਹਰਾ ਦਿਪਤ ਦੀਪ ਤੋਂ ਬਾਬ ਸਿੱਖੀ ਬਾਸਵ ਭਯੁ ਪਤੰਗ,
ਕਹਿੰਦੇ ਨੇ ਇਸ ਤਰ੍ਹਾਂ ਉਹ ਰਿਕੀ ਦੀ ਜੋ ਸੁੰਦਰ ਇਸਤਰੀ ਸੀ, ਦੀਵੇ ਦੇ ਪਤੰਗੇ ਵਾਂਗ ਉਹਦਾ ਪ੍ਰਕਾਸ਼ ਸੀ, ਇਸ ਤਰ੍ਹਾਂ ਦੱਸ ਰਹੇ ਹਨ।
ਰਾਮ ਸਿੰਘ ਗਰਜਨ ਕਰਾ ਧੀਰਜ ਭਯੁ ਪੁਰੰਗ,
ਕਹਿੰਦੇ ਜਿਉਂ ਹੀ ਇੰਦਰ ਨੇ ਵੇਖਿਆ ਤੇ ਆਪਣਾ ਧੀਰਜ ਜਿਹੜਾ ਸੀ ਨਾ, ਕਹਿੰਦੇ ਨੇ ਖੋ ਬੈਠਾ, ਔਰ ਉਹਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਦਾ ਉਭਾਰ ਆ ਗਿਆ।
ਸੋਪੇ ਪਰਮ ਸਰੂਪ ਅਹਿਲਿਆ ਨਾਰੀ,
ਹੁਣ ਦੱਸਦੇ ਹਨ ਕਿ ਇੱਕ ਬਹੁਤ ਸੁੰਦਰ ਇਸਤਰੀ ਜਿਸਦਾ ਨਾਂ ਸੀ ਅਹਿਲਿਆ, ਇਹ ਇੱਕ ਬੜੀ ਸੁੰਦਰ ਇਸਤਰੀ ਸੀ।
ਮਨੋ ਨਿਪੁੰਨਤਾ ਦ੍ਰੋਣ ਦਿਖਾਰੇ,
ਕਵੀ ਜੀ ਕਹਿੰਦੇ ਹਨ ਕਿ ਮਾਨੋ ਜਿਵੇਂ ਬ੍ਰਹਮਾ ਨੇ ਬੜਾ ਧਿਆਨ ਦੇ ਕੇ ਇਸ ਨੂੰ ਬਣਾਇਆ ਹੋਵੇ।
ਇਹ ਬਲੂਕ ਸੁਰ ਨਰ ਪਰਮਾਏ,
ਕਹਿੰਦੇ ਜਿਸ ਦੀ ਸ਼ਕਲ ਵੱਲ ਵੇਖ ਕੇ ਬੜੇ ਬੜੇ ਦੇਵਤੇ ਜਿਹੜੇ ਸਨ ਨਾ, ਉਹ ਵੀ ਭਰਮ ਜਾਂਦੇ ਸਨ।
ਜੋਗਨ ਜੋਗ ਦੇ ਕਿਸਰਾਏ,
ਬੜੇ ਬੜੇ ਜੋਗੀ ਜਿਹੜੇ ਸਨ ਆਪਣਾ ਜੋਗ ਗਵਾ ਬੈਠਦੇ ਸਨ। ਇਹਦੀ ਏਡੀ ਸੁੰਦਰ ਇਸਤਰੀ ਸੀ ਕਹਿੰਦੇ ਨੇ ਉਹ ਸਰੀਕੀ ਦੀ।
ਭਗਵਾ ਬਦੂ ਨੇਹ ਤੇ ਹਡੋਰੇ,
ਕਹਿੰਦੇ ਨੇ ਇਸ ਤਰ੍ਹਾਂ ਜਦੋਂ ਇੰਦਰ ਦਾ ਧਿਆਨ ਕਹਿੰਦੇ ਨੇ ਉਸ ਅਹਿਲਿਆ ਇਸਤਰੀ ਤੇ ਪਿਆ, ਤੇ ਇੰਦਰ ਜਿਹੜਾ ਸੀ ਨਾ ਉਹਦੇ ਪ੍ਰੇਮ ਦੀ ਡੋਰੀ ਦੇ ਵਿੱਚ ਮਾਨੋ ਜਿਵੇਂ ਖਿੱਚਿਆ ਗਿਆ।
ਯੂ ਚਹਿਤ ਰਤ ਗੌਤਮ ਚੋਰੀ,
ਕਹਿੰਦੇ ਨੇ ਇੰਦਰ ਆਪਣੇ ਮਨ ਦੇ ਵਿੱਚ ਉਸ ਇਸਤਰੀ ਦੇ ਨਾਲ ਰਮਣ ਕਰਨਾ ਚਾਹੁੰਦਾ ਹੈ।
ਰਹੁ ਦੇਖ ਅਵਸਰ ਨ ਪਾਵੇ,
ਔਰ ਕਹਿੰਦੇ ਨੇ ਪਰ ਇਸ ਨੂੰ ਮੌਕਾ ਨਹੀਂ ਸੀ ਮਿਲਦਾ। ਇਹ ਚਾਹੁੰਦਾ ਸੀ ਮੈਨੂੰ ਕੋਈ ਐਸਾ ਮੌਕਾ ਮਿਲੇ ਤੇ ਮੈਂ ਜੋ ਅਹਿਲਿਆ ਇਸਤਰੀ ਏ ਇਸ ਦੇ ਨਾਲ ਰਮਣ ਕਰਾਂ। ਇਸ ਤਰ੍ਹਾਂ ਮੌਕੇ ਦੀ ਭਾਲ ਵਿੱਚ ਸੀ ਇੰਦਰ।
ਕਿਸੇ ਉਪਾਏ ਮਿਲਿਆ ਕਿਉਂ ਜਾਵੇ,
ਤੇ ਮਨ ਵਿੱਚ ਚਿੱਤ ਬਣੀਆਂ ਸੋਚਦਾ ਸੀ ਕਿਸੇ ਨਾ ਕਿਸੇ ਢੰਗ ਦੇ ਨਾਲ, ਕਹਿੰਦੇ ਨੇ ਕਿਸ ਤਰ੍ਹਾਂ ਅਹਿਲਿਆ ਨੂੰ ਮਿਲਿਆ ਜਾਵੇ।
ਮਿਲ ਮਿਆਂਕ ਸੰਗ ਘਾਤ ਵਿਚਾਰੇ,
ਕਹਿੰਦੇ ਨੇ ਹੁਣ ਇਸ ਨੇ ਚੰਦਰਮਾ ਦੇ ਨਾਲ ਇੱਕ ਵਿਚਾਰ ਸਾਂਝੀ ਕੀਤੀ ਕਿ ਆਪਾਂ ਦੋਵੇਂ ਰਲ ਕੇ ਇਸ ਤਰ੍ਹਾਂ ਕਰੀਏ, ਤੇ ਇਹਨਾਂ ਨੇ ਕਹਿੰਦੇ ਨੇ ਇੱਕ ਸਮਾਂ ਵਿਚਾਰਿਆ।
ਗਵਨੇ ਅਰਧ ਰਾਤਰ ਛਾਲ ਧਾਰੇ,
ਕਹਿੰਦੇ ਨੇ ਇਹ ਇੰਦਰ ਚੰਦਰਮਾ ਦੇ ਨਾਲ ਰਲ ਗਿਆ, ਚੰਦਰਮਾ ਦੇ ਨਾਲ ਰਲ ਕੇ ਸਾਰੀ ਸਲਾਹ ਕਰ ਗਈ, ਤੇ ਅੱਧੀ ਰਾਤ ਵੇਲੇ ਇਹਨਾਂ ਦੋਵਾਂ ਨੇ ਛਲ ਕੀਤਾ, ਇੰਦਰ ਨੇ ਤੇ ਚੰਦਰਮਾ ਨੇ।
ਹਰਨ ਚੂੜ ਕੋ ਤਨ ਸਸ ਭਇਓ,
ਕਹਿੰਦੇ ਨੇ ਚੰਦਰਮਾ ਸੀ ਨਾ ਜਿਹੜਾ, ਕਿਉਂਕਿ ਇਸ ਤਰ੍ਹਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਇਸ ਤਰ੍ਹਾਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਉਹਦੇ ਬਾਰੇ ਦਰਸਾ ਰਹੇ ਨੇ। ਕਹਿੰਦੇ ਨੇ ਇਸ ਤਰ੍ਹਾਂ ਚੰਦਰਮਾ ਨੇ ਆਪਣਾ ਤਨ ਜਿਹੜਾ ਸੀ ਨਾ ਕੁੱਕੜ ਦਾ ਧਾਰਨ ਕਰ ਲਿਆ।
ਜਾਏ ਸਮੀਪ ਸ਼ਬਦ ਨਿਜ ਕਹਿਓ,
ਤੇ ਕਹਿੰਦੇ ਨੇ ਜਿੱਥੇ ਉਸ ਰਿਕੀ ਦਾ ਘਰ ਸੀ, ਰਿਕੀ ਸੁੱਤਾ ਪਿਆ ਸੀ, ਕਹਿੰਦੇ ਨੇ ਇਸ ਪ੍ਰਕਾਰ ਕਹਿੰਦੇ ਨੇ ਉੱਥੇ ਜਾ ਕੇ ਉਸ ਕੁੱਕੜ ਨੇ ਬਾਂਗ ਦਿੱਤੀ ਹੈ।
ਗੌਤਮ ਲਖੀ ਭਾਈ ਅਬ ਪ੍ਰਾਤਾ,
ਕਹਿੰਦੇ ਨੇ ਇਸੇ ਤਰ੍ਹਾਂ ਹੁਣ ਐਸਾ ਕੀ ਸਮਾਂ ਹੋਇਆ ਕਿ ਗੌਤਮ ਰਿਖੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ ਸੀ, ਉਸ ਰਿਖੀ ਨੇ ਸਮਝਿਆ ਵੀ ਸ਼ੈਂਦ ਕੁੱਕੜ ਨੇ ਬਾਂਗ ਦਿੱਤੀ ਏ, ਅੰਮ੍ਰਿਤ ਵੇਲਾ ਹੋ ਗਿਆ ਹੈ।
ਮੱਜਨ ਕਰਨ ਚਲਾ ਅੱਧ ਰਾਤਾਂ,
ਫਿਰ ਇਸ ਤੋਂ ਜਿਹੜਾ ਰਿਖੀ ਸੀ ਕੱਪੜੇ ਆਪਣੇ ਆਦਿਕ ਲੈ ਕੇ ਕਹਿੰਦੇ ਨੇ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਚਲਾ ਗਿਆ ਹੈ।
ਤੀਰ ਲੱਖ ਸੂਨ ਨਿਸ਼ੰਕਾ,
ਕਹਿੰਦੇ ਨੇ ਇੱਧਰ ਇੰਦਰ ਕੀ ਵੇਖਦਾ ਹੈ ਵੀ ਇਹ ਜੋ ਰਿਖੀ ਦਾ ਘਰ ਹੈ ਇਹ ਸੁੰਨਾ ਖਾਲੀ ਹੋ ਗਿਆ, ਨਿਸ਼ੰਕ ਹੋ ਕੇ ਕਹਿੰਦੇ ਨੇ ਇਸ ਤਰ੍ਹਾਂ ਉਸਦੇ ਘਰ ਵਿੱਚ ਜਾ ਵੜਿਆ ਇੰਦਰ।
ਹਿਲਿਆ ਕੋ ਪਰ ਅੰਕਾ,
ਕਹਿੰਦੇ ਨੇ ਇਸ ਤਰ੍ਹਾਂ ਤੇ ਅੰਦਰ ਜਾ ਕੇ ਕਹਿੰਦੇ ਨੇ ਇਹ ਹਿਲਿਆ ਨਾਰੀ ਨੂੰ ਅੰਕ ਕਰਕੇ ਮਿਲ ਪਿਆ।
ਹਰਕੂ ਅੰਕ ਕੀਲ ਕਰ ਲੀਨੋ,
ਕਹਿੰਦੇ ਨੇ ਇਸ ਤਰ੍ਹਾਂ ਇੰਦਰ ਨੇ ਉਸ ਹਿਲਿਆ ਇਸਤਰੀ ਦੇ ਨਾਲ ਰਮਣ ਕੀਤਾ।
ਅਨੰਕੋ ਮੋਚਨ ਕੀਨੋ,
ਔਰ ਕਹਿੰਦੇ ਨੇ ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਜੋ ਵਾਸ਼ਨਾਵਾਂ ਸੀ ਜਾਗੀਆਂ ਹੋਈਆਂ, ਕਹਿੰਦੇ ਨੇ ਇਸ ਤਰ੍ਹਾਂ ਉਸਨੇ ਵਾਸ਼ਨਾਵਾਂ ਨੂੰ ਠੰਡਿਆ ਕੀਤਾ ਅਹਿਲਿਆ ਦੇ ਨਾਲ।
ਗੌਤਮ ਕੋ ਸੁਧ ਸੁਰਸਰ ਦੀਨੀ,
ਕਹਿੰਦੇ ਨੇ ਹੁਣ ਇਸ ਤਰ੍ਹਾਂ ਹੋਇਆ ਕਿ ਗੌਤਮ ਰਿਖੀ ਨੂੰ ਮਾਨੋ ਜਿਵੇਂ ਗੰਗਾ ਦੇ ਵਿੱਚੋਂ ਆਵਾਜ਼ ਆਈ ਹੋਵੇ ਵੀ ਐ ਰਿਖੀ ਤੂੰ ਸੁਣਨਾ ਕਰ।
ਹਟੂ ਤਾਂ ਤੇਰੇ ਸੁਭਾਉ ਕੀਨੇ,
ਕਹਿੰਦੇ ਨੇ ਇਸ ਤਰ੍ਹਾਂ ਗੰਗਾ ਦੀ ਆਵਾਜ਼ ਸੁਣ ਕੇ ਕਹਿੰਦੇ ਨੇ ਜਿਵੇਂ ਗੰਗਾ ਦੇ ਵਿੱਚੋਂ ਉਹਨੂੰ ਆਕਾਸ਼ ਬਾਣੀ ਹੋਈ ਹੋਵੇ, ਕਹਿੰਦੇ ਨੇ ਇਸ ਤਰ੍ਹਾਂ ਉਹ ਜਲਦੀ ਨਾਲ ਉਸ ਗੰਗਾ ਤੋਂ ਹਟ ਕੇ ਤੇ ਆਪਣੇ ਘਰ ਵਿੱਚ ਆਇਆ ਤੇ ਇਹ ਕੁਝ ਵੇਖ ਕੇ ਉਸ ਰਿਖੀ ਨੇ ਬੜਾ ਗੁੱਸਾ ਮਨਾਇਆ।
ਸਤ ਮਨੂ ਅਵ ਲੋਕਿਓ ਜਾਵਹੀ,
ਜਦ ਇੰਦਰ ਨੂੰ ਵੇਖਿਆ, ਸਤ ਮਨੂ ਇੰਦਰ ਨੂੰ ਜਦੋਂ ਵੇਖਿਆ ਤੇ ਰਿਖੀ ਨੇ ਗੁੱਸੇ ਵਿੱਚ ਆ ਕੇ ਕਿਹਾ
ਕੋਪ ਕੇ ਰਿਖੀ ਸ਼ਰਾਪ ਦੀਏ ਤਾਵਹੀ।
ਫਿਰ ਕਹਿੰਦੇ ਨੇ ਰਿਖੀ ਨੇ ਮਾਨੋ ਜਿਵੇਂ ਇੰਦਰ ਨੂੰ ਸ਼ਰਾਪ ਦੇ ਦਿੱਤਾ ਹੋਵੇ ਨਾ, ਕਹਿੰਦੇ ਨੇ ਇਸ ਤਰ੍ਹਾਂ ਰਿਖੀ ਨੇ ਕਹਿਣਾ ਕੀਤਾ।
ਇੱਕ ਭਗ ਕਾਰਨ ਹੇਠਾਂ ਆਇਓ,
ਰਿਖੀ ਕਹਿਣ ਲੱਗਾ ਤੂੰ ਇੱਕ ਭਗ ਦੇ ਕਾਰਨ ਮੇਰੀ ਇਸਤਰੀ ਦੇ ਕਾਰਨ ਇੱਥੇ ਆਇਆ ਹੈ, ਮੇਰੇ ਘਰ ਦੇ ਵਿੱਚ ਆ ਕੇ ਇਸ ਤਰ੍ਹਾਂ ਤੂੰ ਇਹ ਕੁਛ ਮਾੜਾ ਕੰਮ ਕੀਤਾ ਹੈ।
ਨਹੀਂ ਰਿਖਣ ਤੇ ਨੈਗਟ ਰਾਇਓ,
ਕਹਿੰਦਾ ਸੁਣਨਾ ਕਰ ਤੂੰ ਰਿਖੀਆਂ ਤੋਂ ਵੀ ਨੀ ਡਰਿਆ, ਅਸੀਂ ਰਿਖੀ ਲੋਕ ਹੈ, ਤੂੰ ਸਾਡੇ ਰਿਖੀਆਂ ਦੇ ਕੋਲੋਂ ਵੀ ਨੀ ਡਰਿਆ, ਤੂੰ ਸਾਡੇ ਘਰ ਵਿੱਚ ਆ ਕੇ ਸੰਨ ਲਾਈਏ ਇਸ ਤਰ੍ਹਾਂ ਮਾੜਾ ਕਰਮ ਕੀਤਾ, ਇਹ ਤੂੰ ਚੰਗਾ ਨਹੀਂ ਕੀਤਾ, ਇਸ ਤਰ੍ਹਾਂ ਰਿਖੀ ਨੇ ਕਹਿਣਾ ਕੀਤਾ।
ਭਗਤ ਹੰਸ ਰਹੂਗੇ ਤਨ ਤੇਰੇ,
ਰਿਖੀ ਕਹਿਣ ਲੱਗਾ ਜਿਹਦਾ ਨਾਂ ਸੀ ਗੌਤਮ ਰਿਖੀ, ਗੌਤਮ ਰਿਖੀ ਕਹਿਣ ਲੱਗਾ ਵੀ ਐ ਅੰਦਰ ਹੁਣ ਤੇਰੇ ਸਰੀਰ ਤੇ ਹਜ਼ਾਰਾਂ ਭਾਗ ਜਿਹੜੇ ਨਾ ਉਹ ਹੋ ਜਾਣਗੇ।
ਇਹੋ ਸਰਾਪ ਨਾ ਜਾਵੇਂ ਡੇਰੇ,
ਕਹਿੰਦੇ ਨੇ ਗੌਤਮ ਰਿਖੀ ਦਾ ਸਰਾਪ ਪੂਰਾ ਹੋਇਆ, ਇੰਦਰ ਦੇ ਸਰੀਰ ਤੇ ਹਜ਼ਾਰਾਂ ਭਾਗ ਹੋ ਗਏ ਤੇ ਕਹਿੰਦੇ ਨੇ ਹੁਣ ਇਸ ਸਰਾਪ ਨੂੰ ਪਾ ਕੇ ਇੰਦਰ ਆਪਣੇ ਡੇਰੇ ਵਿਚ ਨਹੀਂ ਜਾਂਦਾ।
ਅਤਕ ਰੂਪ ਤੇ ਬਣਾ ਸਰੀਰਾ,
ਕਹਿੰਦੇ ਨੇ ਬੜਾ ਕਰੂਪ ਸਰੀਰ ਜਿਹੜਾ ਸੀ ਨਾ, ਕਹਿੰਦੇ ਨੇ ਇਸ ਇੰਦਰ ਦਾ ਬਣ ਗਿਆ, ਬਹੁਤ ਮਾੜਾ ਸਰੂਪ ਮਾੜਾ ਤਨ ਇਹਦਾ ਬਣ ਗਿਆ ਇੰਦਰ ਦਾ।
ਜਸ ਅਗ ਤਸ ਫਲ ਪਾਏ ਅਧੀਰਾ,
ਕਵੀ ਜੀ ਇੱਥੇ ਕਹਿੰਦੇ ਨੇ ਕਿ ਇਹ ਸਰੋਤਾ ਜਨੋ ਸੁਣਨਾ ਕਰੋ, ਜਿਸ ਜਿਸ ਤਰ੍ਹਾਂ ਦਾ ਕੋਈ ਪਾਪ ਕਰੇਗਾ, ਜਸ ਅਗ ਜਿਸ ਤਰ੍ਹਾਂ ਦਾ ਕੋਈ ਪਾਪ ਕਰੇਗਾ ਤਸ ਫਲ ਉਸ ਤਰ੍ਹਾਂ ਦਾ ਉਹਨੂੰ ਫਲ ਪ੍ਰਾਪਤ ਹੋਵੇਗਾ। ਕਹਿੰਦੇ ਨੇ ਇਸ ਤਰ੍ਹਾਂ ਇਹਨੂੰ ਇਹ ਸਜ਼ਾ ਮਿਲੀ ਤੇ ਧੀਰਜ ਤੋਂ ਰਹਿਤ ਹੋ ਗਿਆ। ਕਹਿੰਦੇ ਨੇ ਇੰਦਰ ਇਸ ਪ੍ਰਕਾਰ ਦੱਸਿਆ ਕਿ ਜੈਸੇ ਜੈਸੇ ਕੋਈ ਕਰਮ ਕਰਦਾ ਹੈ ਵੈਸਾ ਵੈਸਾ ਉਹਨੂੰ ਫਲ ਪ੍ਰਾਪਤ ਹੁੰਦਾ, ਵੈਸੀ ਵੈਸੀ ਉਹਨੂੰ ਸਜ਼ਾ ਮਿਲਦੀ ਹੈ।
ਸੁਰਗ ਆਦਿਕ ਕੀ ਤਾਜ ਰਾਜਧਾਨੀ,
ਕਹਿੰਦੇ ਨੇ ਹੁਣ ਇੰਦਰ ਨੇ ਕੀ ਕੀਤਾ ਵੀ ਸਵਰਗ ਆਦਿਕ ਦੀ ਆਪਣੀ ਰਾਜਧਾਨੀ ਛੱਡ ਦਿੱਤੀ ਹੈ, ਜਿੱਥੇ ਇਹਦਾ ਸਿੰਘਾਸਣ ਸੀ ਇੰਦਰ ਦਾ, ਕਹਿੰਦੇ ਉੱਥੇ ਨਹੀਂ ਜਾਂਦਾ ਕਿਉਂਕਿ ਇਹਦੇ ਸਰੀਰ ਦੀ ਦਸ਼ਾ ਕੋੜ ਵਰਗੀ ਹੋ ਗਈ ਹੈ।
ਅਨੀ ਸੁਰਨ ਕੀ ਯੁੱਧ ਸੈਨਾਨੇ,
ਕਹਿੰਦੇ ਨੇ ਦੇਵਤਿਆਂ ਦਾ ਰਾਜਾ ਸੀ ਸੈਨਾਪਤੀ ਸੀ, ਕਹਿੰਦੇ ਨੇ ਇਸ ਤਰ੍ਹਾਂ ਸਾਰੇ ਦੇਵਤਿਆਂ ਨੂੰ ਵੀ ਛੱਡ ਦਿੱਤਾ, ਸੈਨਾਪਤੀ ਦੀ ਪਦਵੀ ਜਿਹੜੀ ਸੀ ਕਹਿੰਦੇ ਨੇ ਮਾਨੋ ਇਹ ਵੀ ਇਹਦੇ ਕੋਲੋਂ ਜਾਂਦੀ ਰਹੀ।
ਗਮਨਿਓ ਜਹਿ ਜਲ ਹੁਤੋ ਦਿਸਾਲਾ,
ਫਿਰ ਕਵੀ ਜੀ ਕਹਿੰਦੇ ਨੇ ਗਿਆ ਕਿੱਥੇ, ਕਹਿੰਦੇ ਨੇ ਬਹੁਤ ਸਾਰਾ ਜਲ ਇੱਕ ਜਗ੍ਹਾ ਤੇ ਇਕੱਠਾ ਹੋਇਆ ਹੋਇਆ ਸੀ, ਕਹਿੰਦੇ ਨੇ ਉਸ ਜਲ ਦੇ ਵਿੱਚ ਚਲਾ ਗਿਆ।
ਕਮਲ ਨਾਲ ਮੈਂ ਦੁਰ ਤਤ ਕਾਲਾ,
ਕਮਲ ਦੀ ਇੱਕ ਨਾਲੀ ਜਲ ਦੇ ਵਿੱਚ ਇੱਕ ਕਮਲ ਸੀ, ਕਮਲ ਫੁੱਲ ਦੀ ਨਾਲੀ ਦੇ ਵਿੱਚ ਵੜ ਕੇ ਕਹਿੰਦੇ ਸੀ ਇੰਦਰ ਜਿਹੜਾ ਇਹ ਬੈਠ ਗਿਆ।
ਦੋਹਰਾ ਲਾਜਤ ਹੋਇਆ ਰੋਇ ਤਵੈ ਭਗਤ ਹੰਸਰ ਤਨ ਪਾਏ,
ਕਹਿੰਦੇ ਨੇ ਇਸ ਤਰ੍ਹਾਂ ਜਿਹੜਾ ਇੰਦਰ ਸੀ ਨਾ ਬਹੁਤ ਸ਼ਰਮਨਾਕ ਹੋਇਆ ਕਿ ਮੇਰੇ ਕੋਲੋਂ ਇੱਕ ਐਸਾ ਮਾੜਾ ਕੰਮ ਹੋ ਗਿਆ ਤੇ ਮੇਰੇ ਸਰੀਰ ਦੇ ਉੱਤੇ ਇੰਦਰ ਕਹਿੰਦਾ ਵੀ ਹਜ਼ਾਰਾਂ ਪਗਾਂ ਹੋ ਗਈਆਂ ਨੇ, ਕਹਿੰਦੇ ਨੇ ਇਸ ਤਰ੍ਹਾਂ ਬੜਾ ਰੋ ਰਿਹਾ ਹੈ ਤੇ ਸ਼ਰਮਨਾਕ ਹੋ ਰਿਹਾ ਹੈ ਇੰਦਰ ਇਹ ਮਾੜਾ ਕਰਮ ਕਰਕੇ।
ਪਰਸ਼ੁਰਾਮ ਕੀ ਆਪ ਕਥਾ ਦੇਣ ਸੋ ਤੁਮੇ ਸੁਣਾਏ।
ਕਵੀ ਜੀ ਕਹਿੰਦੇ ਬਈ ਇਹ ਤਾਂ ਤੁਸੀਂ ਇੰਦਰ ਦੀ ਕਥਾ ਸੁਣੀ ਹੈ ਟੂਕ ਮਾਤਰ, ਵੀ ਇਸ ਤਰ੍ਹਾਂ ਇਹ ਇੰਦਰ ਨੇ ਕੀਤਾ, ਕਿਉਂਕਿ ਵੇਦਾਂ ਸ਼ਾਸਤਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ। ਇਹਨਾਂ ਨੂੰ ਗੁਰਮਤ ਦੀ ਕਸਵੱਟੀ ਤੇ ਚੜ ਕੇ ਆਪਾਂ ਪਰਖ ਸਕਦੇ ਹਾਂ। ਤੇ ਆਓ ਅੱਗੇ ਕਹਿੰਦੇ ਨੇ ਹੁਣ ਤੁਸੀਂ ਪਰਸ਼ੁਰਾਮ ਦੀ ਕਥਾ ਸੁਣਨਾ ਕਰੋ। ਕਹਿੰਦੇ ਨੇ ਆਓ ਸਰੋਤਾ ਜਨੋ ਪਰਸ਼ੁਰਾਮ ਦੀ ਕਥਾ ਸੁਣਨਾ ਕਰੋ।
ਤੋ ਭਈ ਸਹਸਤ੍ਰ ਬਾਹੂ ਭੂਪ ਤਿਗ ਭਇਓ।
ਕਵੀ ਜੀ ਕਹਿੰਦੇ ਨੇ ਕਿ ਹੰਸਰ ਬਾਹੂ ਰਾਜਾ ਹੋਇਆ, ਕਹਿੰਦੇ ਨੇ ਹੈ ਉਸ ਰਾਜੇ ਨਾਂ ਦਾ ਨਾਮ ਵੈਸੇ ਅਰਜਨ ਸੀ, ਉਹਨੂੰ ਸਹੰਸਰ ਬਾਹੂ ਕਹਿੰਦੇ ਸੀ, ਕਿਉਂਕਿ ਉਹਦੀਆਂ ਬਾਹਾਂ ਦੇ ਵਿੱਚ ਬੜਾ ਬਲ ਸੀ, ਉਹਨੂੰ ਸੁਖਾਦ ਮਿਲਿਆ ਹੋਇਆ ਸੀ ਸਹੰਸਰ ਬਾਹੂ ਦਾ। ਕਹਿੰਦੇ ਨੇ ਇੱਕ ਸਹੰਸਰ ਬਾਹੂ ਅਰਜਨ ਨਾਮੀ ਰਾਜਾ ਹੋਇਆ ਹੈ।
ਸਰਬ ਦਿਗ ਵਿਜੈ ਜੇ ਛਿਤ ਕੀਓ।
ਕਹਿੰਦੇ ਨੇ ਇਸ ਤਰ੍ਹਾਂ ਆਪਣੇ ਨਾਲ ਬੜੀ ਵੱਡੀ ਫੌਜ ਰੱਖਦਾ ਸੀ, ਸੈਨਾਪਤੀ ਸੀ, ਰਾਜਾ ਸੀ ਤੇ ਸਾਰੀਆਂ ਦੇਸਾਂ ਦੇ ਵਿੱਚ ਉਹਦਾ ਹੁਕਮ ਚੱਲਦਾ ਸੀ, ਬਹੁਤ ਵੱਡਾ ਇਹ ਰਾਜਾ ਸੀ।
ਰਿਕ ਜਮ ਦਗਨਾਸ਼ਰਮ ਇੱਕ ਕਾਲਾ।
ਕਹਿੰਦੇ ਨੇ ਇੱਕ ਸਮਾਂ ਐਸਾ ਆਇਆ ਕਿ ਇਹ ਜਿਹੜਾ ਸਹੰਸਰ ਬਾਹੂ ਰਾਜਾ ਸੀ ਨਾ, ਇੱਕ ਰਿਕੀ ਜਿਸਦਾ ਨਾਂ ਸੀ ਜਮ ਦਗਨ ਰਿਕੀ। ਕਹਿੰਦੇ ਨੇ ਜਮ ਦਗਨ ਰਿਕੀ ਦੇ ਆਸ਼ਰਮ ਦੇ ਵਿੱਚ ਇਹ ਰਾਜਾ ਪਹੁੰਚਾ ਹੈ।
ਬਿਬਰਕੀਨ ਸੰਗ ਸੈਨ ਵਿਸਾਲਾ।
ਤੇ ਉਸ ਰਾਜੇ ਦੇ ਨਾਲ ਉਹਦੀ ਬੜੀ ਸੈਨਾਪਤੀ ਨਾਲ ਸਨ, ਇਹਦੀਆਂ ਫੌਜਾਂ ਨਾਲ ਸਨ, ਜਮ ਦਗਨ ਰਿਕੀ ਦੇ ਡੇਰੇ ਵਿੱਚ ਕਹਿੰਦੇ ਨੇ ਇਹ ਸਹੰਸਰ ਬਾਹੂ ਰਾਜਾ ਗਿਆ।
ਰੇਕੀਨੀ ਨਿਰਪ ਕੀ ਪਹੁੰਚਾਏ।
ਕਹਿੰਦੇ ਨੇ ਅੱਗੋਂ ਉਸ ਰਾਜੇ ਨੇ, ਉਹ ਰਾਜੇ ਦੀ ਜੋ ਜਮਨ ਦਿਖਣੀ ਜਿਹੜਾ ਸੀ ਰਿਖੀ ਸੀ, ਉਸ ਨੇ ਉਸ ਰਾਜੇ ਦੀ ਸਹੰਸਰ ਬਾਹੂ ਰਾਜੇ ਦੀ ਬੜੀ ਪ੍ਰਾਹੁਣ ਚਾੜਾ ਕੀਤੀ।
ਕਾਮ ਤੇਨ ਤਬ ਲੀਨ ਮੰਗਾਏ।
ਕਵੀ ਜੀ ਕਹਿੰਦੇ ਹਨ ਕਿ ਮਾਨੋ ਜਮ ਦੰਗਣ ਰਿਖੀ ਨੇ ਕਾਮ ਤੇਨ ਗਊ ਜਿਹੜੀ ਸੀ ਸਵਰਗ ਦੇ ਵਿੱਚੋਂ ਉਸ ਰਾਜੇ ਦੀ ਸੈਨਾ ਦੀ ਸੇਵਾ ਵਾਸਤੇ ਬੁਲਾ ਲਈ।
ਜੋ ਕਸ਼ਟਾ ਸੂ ਤੇ ਪਾਵਾ।
ਤੇ ਸਾਰੀ ਸੈਨਾ ਨੂੰ ਭੋਜਨ ਛਕਾਇਆ ਗਿਆ, ਜੋ ਕੁਛ ਚਾਹਨਾ ਕੀਤੀ ਕਹਿੰਦੇ ਉਹੀ ਉਹੀ ਛਕਾਇਆ ਗਿਆ, ਕਿਉਂਕਿ ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸਵਰਗ ਦੀ ਇੱਕ ਗਊ ਹੈ ਜਿਹਦਾ ਨਾਮ ਆ ਕਾਮਤੇਨ ਗਊ, ਤੇ ਕਹਿੰਦੇ ਨੇ ਕਾਮਤੇਨ ਗਊ ਦੇ ਕੋਲ ਜਾ ਕੇ ਜਿਹੜੀ ਵੀ ਕੋਈ ਇੱਛਾ ਕਰਦਾ ਹੈ ਉਹ ਉਹਦੀ ਹਰ ਤਰ੍ਹਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ। ਬਾਣੀ ਇਹ ਗੱਲ ਕਹਿੰਦੀ ਹੈ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਕਾਮ। ਕਹਿੰਦੇ ਨੇ ਐ ਪਿਆਰਿਆ ਤੇਰੇ ਵਾਸਤੇ ਕਾਮ ਧੇਨ ਗਊ ਵੀ ਗੁਰੂ ਹੈ ਤੇ ਤੇਰੇ ਵਾਸਤੇ ਪਾਰ ਜਾਤ ਰੁੱਖ ਜਿਹੜਾ ਉਹ ਵੀ ਗੁਰੂ ਹੈ, ਤੂੰ ਗੁਰੂ ਕੋਲ ਆਇਆ ਕਰ, ਗੁਰੂ ਕੋਲ ਆ ਕੇ ਤੇਰੇ ਸਾਰੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਜਿਹੜੀ ਵੀ ਆਸਾ ਧਾਰ ਕੇ ਗੁਰੂ ਕੋਲ ਆਵੇਗਾ ਗੁਰੂ ਤੇਰੀਆਂ ਆਸਾਂ ਪੂਰੀਆਂ ਕਰ ਦੇਵੇਗਾ। ਤੂੰ ਇਸ ਪ੍ਰਕਾਰ ਇਹ ਉਹ ਕਥਾ ਸੁਣਾ ਰਹੇ ਨੇ ਵੀ ਰਿਖੀ ਨੇ ਉਹ ਸਵਰਗ ਦੇ ਵਿੱਚੋਂ ਕਾਮ ਤਿੰਨ ਗਊ ਮੰਗਾ ਕੇ ਤੇ ਉਸ ਸੈਨਾ ਦੀ ਹਰ ਤਰ੍ਹਾਂ ਦੀ ਸੇਵਾ ਕੀਤੀ।
ਜੋ ਕਛ ਚਾਹ ਸੁਤੇ ਤੇ ਪਾਵਾ।
ਤੇ ਜਿਹੜਾ ਜਿਹੜਾ ਵੀ ਭੋਜਨ ਸੈਨਾ ਚਾਹੁੰਦੀ ਸੀ ਉਸੇ ਉਸੇ ਤਰ੍ਹਾਂ ਦਾ ਭੋਜਨ ਜਿਹੜਾ ਸੀ ਨਾ ਰਿਕੀ ਨੇ ਉਹ ਸਾਰੇ ਸਹੰਸਰ ਬਾਹੂ ਰਾਜੇ ਦੀ ਸੈਨਾ ਨੂੰ ਛਕਾਉਣਾ ਕੀਤਾ।
ਰੋਜਨ ਸਾਰ ਅਸਨ ਸਭ ਖਾਵਾ।
ਕਹਿੰਦੇ ਨੇ ਹੁਣ ਕੀ ਹੋਇਆ ਵੀ ਉਸ ਰਾਜੇ ਨੇ ਪ੍ਰਭਾਵ ਵੇਖਿਆ ਵੀ ਇਸ ਰਿਕੀ ਦੇ ਕੋਲ ਜਮ ਦਗਨ ਰਿਕੀ ਦੇ ਕੋਲ ਹੈ ਤੇ ਹੋਰ ਕੁਛ ਨਹੀਂ ਹੈ, ਇਹ ਕਾਮ ਤੇਨ ਗਊ ਇਸ ਨੇ ਇਹ ਸਵਰਗਾਂ ਵਿੱਚੋਂ ਮੰਗਾਈ ਹੈ, ਤੇ ਇਸ ਪ੍ਰਕਾਰ ਕਹਿੰਦੇ ਨੇ ਕਾਮ ਤੇਨ ਗਊ ਦਾ ਪ੍ਰਭਾਵ ਜਿਹੜਾ ਸੀ ਨਾ ਉਸ ਰਾਜੇ ਨੇ ਕਬੂਲ ਲਿਆ।
ਤੇਨ ਪ੍ਰਭਾਵ ਦੇਖ ਤੇ ਕਾਲਾ।
ਔਰ ਕਾਮ ਤੇਨ ਗਊ ਲੈਣ ਦੀ ਜਿੱਦ ਕਰ ਲਈ ਰਾਜੇ ਨੇ ਕਿ ਇਹ ਕਾਮ ਤੇਨ ਗਊ ਮੈਨੂੰ ਮਿਲ ਜਾਵੇ।
ਲੇਨ ਕਾਮਨਾ ਕੀਨ ਪਵਾਲਾ।
ਕਹਿੰਦੇ ਨੇ ਉਹ ਜਿਹੜਾ ਰਿਕੀ ਸੀ ਨਾ ਰਿਕੀ ਸਾਰੀ ਗੱਲ ਸਮਝ ਗਿਆ ਰਾਜੇ ਦੀ ਵੀ ਮੈਂ ਇੱਕ ਤਾਂ ਇਹਦੀ ਸੇਵਾ ਕੀਤੀ ਹੈ ਤੇ ਦੂਜਾ ਇਹ ਕਾਮ ਤੇਨ ਗਊ ਜਿਹੜਾ ਹੈ ਇਹ ਖੋਣਾ ਚਾਹੁੰਦਾ ਹੈ ਮੇਰੇ ਕੋਲੋਂ।
ਲਖ ਕੁਦਰਿਸ਼ਟ ਤੇ ਸ਼ਨ ਮੁਨ ਰਾਏ।
ਕਹਿੰਦੇ ਨੇ ਇਸ ਪ੍ਰਕਾਰ ਕਹਿੰਦੇ ਨੇ ਕਿ ਰਿਕੀ ਨੇ ਕੀ ਕੀਤਾ, ਉਹ ਜਿਹੜੀ ਗਊ ਸੀ ਨਾ ਉਸ ਗਊ ਨੂੰ ਕਹਿੰਦੇ ਨੇ ਆਪਣੀ ਫਿਰ ਸ਼ਕਤੀ ਦੇ ਨਾਲ ਵਾਪਸ ਸਵਰਗ ਦੇ ਵਿੱਚ ਭੇਜ ਦਿੱਤਾ ਹੈ।
ਪਟਨ ਸੁਰਗ ਕੋ ਤੇਨ ਉਡਾਏ।
ਕਹਿੰਦੇ ਨੇ ਉਸ ਗਊ ਨੂੰ ਕਹਿੰਦੇ ਨੇ ਉਡਾ ਦਿੱਤਾ ਸਵਰਗਾਂ ਦੇ ਵਿੱਚ।
ਨਿਰਪਤ ਕੁਮਾਰ ਮਨ ਮੈਂ ਇਉਂ ਠਾਨਾ।
ਕਹਿੰਦੇ ਰਾਜੇ ਨੇ ਆਪਣੇ ਮਨ ਦੇ ਵਿੱਚ ਨਾ ਇਹ ਮਾੜੀ ਗੱਲ ਸਮਝੀ ਵੀ ਰਿਖੀ ਨੇ ਮੈਨੂੰ ਗਊ ਦਿੱਤੀ ਨਹੀਂ। ਹੋ ਸਕਦਾ ਰਿਖੀ ਨੇ ਤੇ ਬੰਦਗੀ ਕਰਕੇ ਕਿਸੇ ਢੰਗ ਨਾਲ ਸੱਦੀ ਹੋਵੇ ਉਹਦੀ ਸੈਨਾ ਵਾਸਤੇ। ਰਾਜੇ ਨੇ ਸੋਚਿਆ ਵੀ ਇਸ ਨੇ ਚੰਗਾ ਕੰਮ ਨਹੀਂ ਕੀਤਾ, ਮੇਰਾ ਨਰਾਦਰ ਕੀਤਾ, ਮੈਂ ਤੇ ਇੱਥੋਂ ਦਾ ਰਾਜਾ ਹਾਂ, ਸਾਰੇ ਲੋਕ ਮੇਰੇ ਵੱਸ ਵਿੱਚ ਨੇ, ਤੇ ਇਸ ਰਿਖੀ ਨੇ ਆਪਣੀ ਮਰਜ਼ੀ ਕਰਕੇ ਇਹ ਗਊ ਫਿਰ ਦੁਬਾਰਾ ਭੇਜ ਦਿੱਤੀ, ਇਸ ਗੱਲ ਦਾ ਗੁੱਸਾ ਮਨਾਇਆ।
ਮਨਵਰ ਕੇ ਕੀਨੇ ਹੱਥ ਪ੍ਰਾਣਾ,
ਕਹਿੰਦੇ ਨੇ ਸਹੰਸਰ ਬਾਹੂ ਨੇ ਕੀ ਕੀਤਾ, ਉਸ ਰਾਜੇ ਨੇ ਆਪਣੀ ਤਲਵਾਰ ਖਿੱਚ ਕੇ ਜਮ ਦਗਨ ਰਿਖੀ ਦਾ ਕਤਲ ਕਰ ਦਿੱਤਾ।
ਪਤ ਕੋ ਦੇਖ ਰੇਣਕਾ ਨਾਰੀ,
ਕਹਿੰਦੇ ਨੇ ਇਸ ਤਰ੍ਹਾਂ ਇਹਨੇ ਚਿਰ ਨੂੰ ਜਮ ਦਗਨ ਰਿਖੀ ਦੀ ਨਾਰੀ ਜਿਸ ਦਾ ਨਾਂ ਸੀ ਰੇਣਕਾ, ਕਹਿੰਦੇ ਨੇ ਉਹ ਵੀ ਉੱਥੇ ਆ ਗਈ ਤੇ ਉਸਨੇ ਵੇਖਿਆ ਕਿ ਮੇਰੇ ਪਤੀ ਨੂੰ ਇਸ ਰਾਜੇ ਨੇ ਮਾਰ ਦਿੱਤਾ ਹੈ।
ਬਹੁਤ ਦੁਰਲਾਪ ਤੇ ਉੱਚ ਪੁਕਾਰੇ,
ਤੇ ਬੜਾ ਪ੍ਰਲਾਪ ਕਰ ਰਹੀ ਹੈ, ਪੁਕਾਰ ਪੁਕਾਰ ਕੇ ਉੱਚੀ ਉੱਚੀ ਧਾਹਾਂ ਮਾਰ ਰਹੀ ਹੈ ਕਿ ਇਸ ਰਾਜੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ, ਕੁਦਰਤੀ ਗੱਲ ਹੈ।
ਸਖਤ ਤੇ ਹੱਤੜ ਹਨ ਕਰ ਦੇਹੀ,
ਕਵੀ ਜੀ ਕਹਿੰਦੇ ਨੇ ਵੀ 21 ਵਾਰੀ ਆਪਣੇ ਪੇਟ ਤੇ ਦੋ ਹੱਥਰ ਮਾਰ ਕੇ ਕਹਿੰਦੇ ਨੇ ਉਹ ਜਮ ਦਗਨ ਰਿਖੀ ਦੀ ਪਤਨੀ ਰੇਣਕਾ ਜਿਹੜੀ ਹੈ ਪਿੱਟ ਰਹੀ ਹੈ ਕਿ ਬਹੁਤ ਮਾੜਾ ਕੰਮ ਕੀਤਾ ਹੈ ਇਸ ਰਾਜੇ ਨੇ ਮੇਰੇ ਪਤੀ ਨੂੰ ਮਾਰ ਕੇ।
ਤੁਸ ਕੋ ਸਿਮਰ ਬੁਲਾਇਓ ਤੇ ਹੀ,
ਫੇਰ ਕਹਿੰਦੇ ਆਪਣੇ ਪੁੱਤਰ ਨੂੰ ਸੁਨੇਹਾ ਭੇਜਿਆ ਕਿ ਤੂੰ ਆ, ਜਿਹੜਾ ਕਿ ਤਪ ਕਰਨ ਵਾਸਤੇ ਗਿਆ ਹੋਇਆ ਸੀ ਆਪਣੇ ਪੁੱਤਰ ਨੂੰ ਯਾਦ ਕਰਕੇ ਬੁਲਾਇਆ ਹੈ ਰੇਣਕਾ ਨੇ।
ਤਪ ਹੈ ਤਾਪਰ ਜੂ ਥਾਨ ਸਿਧਾਵਾ,
ਜਿਹੜਾ ਕਿ ਤਪ ਕਰਨ ਵਾਸਤੇ ਕਿਸੇ ਸਥਾਨ ਤੇ ਗਿਆ ਹੋਇਆ ਸੀ।
ਤਪ ਜਨਮਾਤ ਨਿਕਟ ਚੱਲਿਆ ਵਾ,
ਕਹਿੰਦੇ ਨੇ ਮਾਤਾ ਦੀ ਪੁਕਾਰ ਸੁਣ ਕੇ ਨਾ, ਕਹਿੰਦੇ ਨੇ ਉਹ ਜਿਹੜਾ ਉਹਦਾ ਪੁੱਤਰ ਜਿਹਦਾ ਨਾਂ ਸੀ ਪਰਸ਼ੁਰਾਮ, ਕਹਿੰਦੇ ਨੇ ਉਹ ਜੋ ਤਪ ਕਰਨ ਵਾਸਤੇ ਗਿਆ ਹੋਇਆ ਸੀ ਆਪਣੀ ਮਾਤਾ ਦੀ ਪੁਕਾਰ ਸੁਣ ਕੇ, ਮਾਤਾ ਦਾ ਸੁਨੇਹਾ ਸੁਣ ਕੇ ਕਹਿੰਦੇ ਨੇ ਉੱਥੇ ਆ ਗਿਆ।
ਪਿਤਕੂ ਮਰਨ ਦੇਖ ਅਕੁਲਾਇਓ,
ਆਪਣੇ ਪਿਤਾ ਨੂੰ ਮਰਿਆ ਹੋਇਆ ਵੇਖ ਕੇ ਬੜਾ ਵਿਆਕੁਲ ਹੋਇਆ ਪਰਸ਼ੁਰਾਮ।
ਹੋਏ ਕ੍ਰੋਧ ਮੈਂ ਬਚਨਿਆ ਲਾਇਓ,
ਤੇ ਬੜਾ ਕ੍ਰੋਧ ਵਿੱਚ ਆ ਕੇ ਵੀਰ ਰਸ ਵਿੱਚ ਆ ਕੇ ਨਾ ਉਸਨੇ ਬੋਲ ਬੋਲੇ ਅਤੇ ਇਸ ਤਰ੍ਹਾਂ ਕਿਹਾ,
ਸੁਣੋ ਮਾਤ ਤਾਂ 21 ਵਾਰ ਹੈ,
ਮੈਂ ਮਾਤਾ ਮੇਰੀ ਇਹ ਸੁਣਨਾ ਕਰ, ਤੂੰ 21 ਵਾਰੀ ਆਪਣੇ ਪੇਟ ਤੇ ਦੁਹਾਥੜ ਮਾਰੇ ਹਨ,
ਵੀਰਾ ਦੀ ਤਨ ਹਾਥ ਪ੍ਰਹਾਰੇ,
ਔਰ ਇਸੇ ਤਰ੍ਹਾਂ ਆਪਣੇ ਹੱਥਾਂ ਦੀ ਪੀੜਾ ਆਪਣੇ ਪੇਟ ਤੇ ਸਹਿਣਾ ਕੀਤੀ ਹੈ ਤੂੰ,
ਤਤ ਪਛਾਣ ਅਵੈ ਪ੍ਰਣ ਮੂਰਾ।
ਉਹ ਕਹਿਣ ਲੱਗਾ ਪਰਸ਼ੁਰਾਮ, ਕਹਿੰਦਾ ਹੁਣ ਮੇਰਾ ਬਚਨ ਨਾ ਸੱਚ ਪਛਾਣ ਮੇਰੀ ਮਾਤਾ, ਮੈਂ ਇਸ ਤਰ੍ਹਾਂ ਕਹਿੰਦਾ ਹਾਂ,
ਛਤਰੀ ਛੋਡੋ ਨਹਿ ਕੇ ਤਠੌਰਾ,
ਕਹਿੰਦਾ ਇਹਨਾਂ ਛਤਰੀਆਂ ਨੂੰ ਮੈਂ ਛੋਡਾਂਗਾ ਨਹੀਂ, ਜਿਸ ਨੇ ਮੇਰੇ ਪਿਤਾ ਨੂੰ ਮਾਰਿਆ ਹੈ ਮੈਂ ਇਹਨਾਂ ਛਤਰੀਆਂ ਨੂੰ ਨਹੀਂ ਛੱਡਾਂਗਾ।
21 ਵਾਰ ਨਛਤਰੀ ਧਰਨੇ,
ਕਹਿੰਦੇ ਨੇ 21 ਵਾਰੀ ਤੂੰ ਹੱਥ ਮਾਰ ਕੇ ਆਪਣੇ ਪੇਟ ਦੇ ਉੱਤੇ ਇਸ ਤਰ੍ਹਾਂ ਕੀਤਾ, ਆਪਣੇ ਪੇਟ ਨੂੰ ਦੁਖੀ ਕੀਤਾ, ਕਹਿੰਦਾ ਮੈਂ 21 ਵਾਰੀ ਇਹਨਾਂ ਨੂੰ ਇਸ ਧਰਤੀ ਤੋਂ ਭਜਾਵਾਂਗਾ ਇਸ ਤਰ੍ਹਾਂ ਪਰਸ਼ੁਰਾਮ ਰਿਖੀ ਕਹਿ ਰਿਹਾ ਹੈ।
ਹੱਥ ਸੰਗਰਾਮ ਕਰੋ ਬਲ ਕਰਨੇ,
ਤੇ ਮੈਂ ਪੂਰਾ ਬਲ ਧਾਰ ਕੇ ਯੁੱਧ ਕਰਾਂਗਾ ਤੇ ਛਤਰੀਆਂ ਦਾ ਨਾਸ਼ ਕਰ ਦੇਵਾਂਗਾ ਇਹਨਾਂ ਦੀ ਸਾਰੀ ਕੁੱਲ, ਸਹੰਸਰ ਬਾਹੂ ਰਾਜਾ ਜਿਹੜਾ ਅਰਜਨ ਸੀ ਇਹਨਾਂ ਦੀ ਸਾਰੀ ਕੁੱਲ ਮੈਂ ਨਾਸ਼ ਕਰ ਦਿਆਂਗਾ।
ਹੱਸੇ ਕਰ ਸੰਭਾਰ ਕੁਠਾਰਾ,
ਕਹਿੰਦੇ ਨੇ ਇਸ ਤਰ੍ਹਾਂ ਕਹਿ ਕੇ ਪਰਸ਼ੁਰਾਮ ਨੇ ਆਪਣਾ ਕੁਹਾੜਾ ਚੱਕਿਆ, ਜਿਹੜਾ ਪਰਸ਼ੁਰਾਮ ਦਾ ਕੁਹਾੜਾ ਬੜਾ ਮਸ਼ਹੂਰ ਸੀ।
ਮਨੋ ਵੀਰ ਰਸ ਤਨ ਕੋ ਧਾਰਾ,
ਤੇ ਮਨ ਆਪਣੇ ਦੇ ਵਿੱਚ ਵੀਰ ਰਸ ਧਾਰ ਕੇ ਕਹਿੰਦੇ ਨੇ ਇਸ ਤਰ੍ਹਾਂ ਬੜਾ ਭਾਰੀ ਵੀਰ ਰਸ ਧਾਰਨ ਕੀਤਾ।
ਸ਼ਸਤਰ ਅਸਤਰ ਸਭ ਹੀ ਕਰ ਲੈ ਕੇ,
ਕਹਿੰਦੇ ਨੇ ਆਪਣੇ ਸਰੀਰ ਉੱਤੇ ਸਭ ਸ਼ਸਤਰ ਬਸਤਰ ਜਿਹੜੇ ਸੀ ਨਾ ਸਾਰੇ ਧਾਰ ਕੇ,
ਅਰਜਨ ਕੇ ਤਬ ਸਨਮੁਖ ਹੋਵੇ ਕੇ,
ਕਹਿੰਦੇ ਨੇ ਇਸ ਤਰ੍ਹਾਂ ਉਹ ਪਰਸ਼ੁਰਾਮ ਫਿਰ ਅਰਜਨ ਦੇ ਸਾਹਮਣੇ ਸ਼ਸਤਰ ਬਸਤਰ ਆਪਣੇ ਸਜਾ ਕੇ ਆਪਣੇ ਕੁਹਾੜੇ ਨੂੰ ਲੈ ਕੇ ਕਹਿੰਦੇ ਨੇ ਅਰਜਨ ਦੇ ਕੋਲ ਆਇਆ, ਹੰਸਰ ਬਾਹੂ ਦੇ ਕੋਲ ਆਇਆ।
ਦਾਰਨ ਬਹੁ ਸੰਗਰਾਮ ਮਚਾਵਾ,
ਬੜਾ ਭਿਆਨਕ ਜਿਹੜਾ ਯੁੱਧ ਸੀ ਨਾ ਫਿਰ ਕਹਿੰਦੇ ਨੇ ਉੱਥੇ ਮਾਨੋ ਮਚਿਆ,
ਮਾਂ ਸਾਰ ਤੋਂ ਸਾਰ ਬਜਾਵਾ,
ਲੋਹੇ ਨਾਲ ਕਹਿੰਦੇ ਉੱਥੇ ਲੋਹਾ ਖੜਕਿਆ, ਕਹਿੰਦੇ ਨੇ ਐਸਾ ਯੁੱਧ ਹੋਇਆ।
ਹਾਥ ਕੁਠਾਰ ਸੰਵਾਰ ਸੁਜੂਰਾ,
ਫਿਰ ਕਹਿੰਦੇ ਨੇ ਆਪਣੇ ਹੱਥ ਦੇ ਵਿੱਚ ਨਾ ਕੁਬਾੜੇ ਨੂੰ ਉਸਨੇ ਸੰਭਾਲ ਲਿਆ।
ਯੁੱਧ ਯੁੱਧ ਅਵਰੁੱਧਤ ਪੂਰਾ,
ਭਿਆਨਕ ਯੁੱਧ ਦੇ ਵਿੱਚ ਜੁੱਟ ਗਿਆ ਤੇ ਬੜੀ ਫੌਜ ਮਾਰੀ ਤੇ ਛਤਰੀਆਂ ਨੂੰ ਮਾਰਿਆ।
ਕੁਝ ਹਜ਼ਾਰ ਤੇ ਕਾਟ ਉਤਾਰੇ,
ਕਹਿੰਦੇ ਨੇ ਇਸ ਤਰ੍ਹਾਂ ਮਾਨੋ ਉਹ ਜਿਹੜਾ ਹੰਸਰ ਬਹੁ ਰਾਜਾ ਸੀ ਨਾ ਅਰਜਨ, ਮਨ ਉਹਦੀਆਂ ਬਾਹਾਂ ਕੱਟ ਦਿੱਤੀਆਂ। ਇਹਨੂੰ ਇਸ ਤਰ੍ਹਾਂ ਵੀ ਆਖਿਆ ਗਿਆ ਪੁਰਾਤਨ ਗ੍ਰੰਥਾਂ ਵਿੱਚ ਕਿ ਸਹੰਸਰ ਬਾਹੂ ਇਹਦੀਆਂ ਹਜ਼ਾਰਾਂ ਬਾਹਾਂ, ਕਹਿਣ ਦਾ ਭਾਵ ਸਾਰੇ ਇਹਦੀਆਂ ਸਾਰੀਆਂ ਬਾਹਾਂ ਕੱਟ ਦਿੱਤੀਆਂ, ਹੋ ਸਕਦਾ ਇਤਨਾ ਬਲ ਹੋਵੇ ਉਹਦੇ ਵਿੱਚ, ਇਸ ਤਰ੍ਹਾਂ ਕਿਹਾ ਗਿਆ ਹੋਵੇ। ਕਹਿੰਦੇ ਨੇ ਸਾਰੀ ਦੀ ਸਾਰੀ ਸ਼ਕਤੀ ਜਿਹੜੀ ਸੀ ਨਾ ਪਰਸ਼ੁਰਾਮ ਨੇ ਅਰਜਨ ਦੀ ਸੰਸਰ ਬਾਹੂ ਦੀ ਕਹਿੰਦੇ ਨੇ ਮਾਨੋ ਖਤਮ ਕਰ ਦਿੱਤੀ।
ਗੁਰੂ ਮਿਰਤੋ ਹੈ ਭੂਮ ਮਜਾਰੇ,
ਧਰਤੀ ਤੇ ਡਿੱਗ ਪਿਆ ਮੁਰਦਾ ਹੋ ਕੇ ਅਰਜਨ ਰਾਜਾ ਸਹੰਸਰ ਬਾਹੂ।
ਸਰਵ ਧਰਾ ਮੈਂ ਤੇ ਸ਼ਨ ਰਾਮ,
ਕਹਿੰਦੇ ਨੇ ਉਸ ਵੇਲੇ ਕਹਿੰਦੇ ਨੇ ਪਰਸ਼ੁਰਾਮ ਨੇ ਆਖਿਆ,
ਛਤਰੀ ਕੋ ਨਾ ਛੋਡੋ ਨਾਮੂ,
ਕਹਿੰਦੇ ਨੇ ਮੈਂ ਛਤਰੀਆਂ ਨੂੰ ਛੋਡੂਗਾ ਨਹੀਂ, ਇਹਨਾਂ ਦਾ ਨਾਮ ਨਿਸ਼ਾਨ ਜਿਹੜਾ ਹੈ ਨਾ ਮੈਂ ਮਿਟਾ ਦਵਾਂਗਾ। ਇਸ ਤਰ੍ਹਾਂ ਕਹਿੰਦੇ ਨੇ ਰਾਜੇ ਨੂੰ ਮਾਰ ਦਿੱਤਾ ਤੇ ਬਹੁਤ ਭਾਰੀ ਵੀ ਸੈਨਾ ਮਾਰੀ ਪਰਸ਼ੁਰਾਮ ਨੇ।
ਬੀਨ ਬੀਨ ਤਿੰਨ ਕੋਲ ਕਰ ਹਰ ਨੇ,
ਚੁਣ ਚੁਣ ਕੇ ਕਹਿੰਦੇ ਨੇ ਛਤਰੀਆਂ ਦੀ ਕੁੱਲ ਦਾ ਨਾਸ ਕੀਤਾ। ਜਿੱਥੇ ਵੀ ਪਤਾ ਲੱਗਦਾ ਸੀ ਇਹ ਖੱਤਰੀ ਆ ਛਤਰੀ ਆ, ਅਰਜਨ ਦੀ ਕੁੱਲ ਦਾ ਕੋਈ ਵੀ ਬੰਦਾ ਸਾਖ ਸੰਬੰਧੀ ਸੀ, ਕਿਉਂਕਿ ਇਸ ਨੂੰ ਵੀ ਬਹੁਤ ਬਲ ਸੀ ਇਹਦੇ ਵਿੱਚ ਵੀ ਪਰਸ਼ੁਰਾਮ ਦੇ ਵਿੱਚ। ਕਹਿੰਦੇ ਨੇ ਇਸ ਤਰ੍ਹਾਂ ਇਸ ਨੇ ਚੁਣ ਚੁਣ ਕੇ ਛਤਰੀਆਂ ਨੂੰ ਮਾਰਿਆ।
ਦਈ ਦਿਜਨ ਕੋ ਸਗਰੀ ਧਾਰਨੇ,
ਤੇ ਫਿਰ ਕਹਿੰਦੇ ਨੇ ਸਾਰੀ ਧਰਤੀ ਨੂੰ ਜਿੱਤ ਕੇ ਬ੍ਰਾਹਮਣਾਂ ਨੂੰ ਰਾਜ ਦੇ ਦਿੱਤਾ ਪਰਸ਼ੁਰਾਮ ਨੇ।
ਗਮਨੋ ਆਪ ਵਿਪਨ ਤਪ ਕਾਰਨ,
ਤੇ ਆਪ ਫਿਰ ਤਪ ਕਰਨ ਵਾਸਤੇ ਇਹ ਚਲਾ ਗਿਆ, ਕਿਉਂਕਿ ਇਹ ਵੀ ਬੜਾ ਰਿਖੀ ਹੋਇਆ, ਬੜੀ ਬੰਦਗੀ ਕੀਤੀ। ਫਿਰ ਕਹਿੰਦੇ ਨੇ ਬ੍ਰਾਹਮਣਾਂ ਨੂੰ ਸਾਰੀ ਧਰਤੀ ਰਾਜ ਦੇ ਕੇ ਫਿਰ ਆਪ ਜਿਹੜਾ ਸੀ ਤਪ ਕਰਨ ਵਾਸਤੇ ਚਲਾ ਗਿਆ।
ਰਹੁ ਬੈਠ ਕਰ ਦੁਸ਼ਟ ਵਿਦਾਰਨ,
ਤੇ ਦੁਸ਼ਟਾਂ ਦਾ ਨਾਸ ਕਰਕੇ ਕਹਿੰਦੇ ਨੇ ਪਰਸ਼ੁਰਾਮ ਬੈਠ ਗਿਆ।
ਛਤਰੀ ਪਦੇ ਬਹੁਤ ਜਬ ਕੋਟੇ,
ਫਿਰ ਕਹਿੰਦੇ ਨੇ ਜਦ ਸਮਾਂ ਪਿਆ ਤੇ ਸਮਾਂ ਪਾ ਕੇ ਕਹਿੰਦੇ ਨੇ ਫਿਰ ਛਤਰੀ ਜਿਹੜੇ ਸੀ ਨਾ ਫੇਰ ਵੱਧ ਗਏ, ਸਮਾਂ ਪਾ ਕੇ ਕੋਈ ਨਾ ਕੋਈ ਬਚਿਆ ਰਹਿ ਗਿਆ ਤੇ ਉਹਨਾਂ ਤੋਂ ਫਿਰ ਛਤਰੀਆਂ ਦੀ ਕੁੱਲ ਚੱਲ ਪਈ, ਫਿਰ ਵਾਧਾ ਹੋ ਗਿਆ।
ਸਰਾ ਦਜਨ ਤੇ ਲੀਨ ਖਸੋਟੇ,
ਫਿਰ ਕਹਿੰਦੇ ਉਹਨਾਂ ਛਤਰੀਆਂ ਨੇ ਫਿਰ ਕੀ ਕੀਤਾ ਕਿ ਬ੍ਰਾਹਮਣਾ ਤੋਂ ਫਿਰ ਧਰਤੀ ਖੋਲੀ, ਜਿਹੜੀ ਪਰਸ਼ੁਰਾਮ ਨੇ ਜਿੱਤ ਕੇ ਦਿੱਤੀ ਸੀ ਬ੍ਰਾਹਮਣਾ ਤੋਂ ਫਿਰ ਧਰਤੀ ਖੋਲੀ।
ਆਨ ਵਿਪਨ ਤੇ ਜੁੱਧ ਮਚਾਵਾ,
ਫਿਰ ਪਰਸ਼ੁਰਾਮ ਨੇ ਆ ਕੇ ਜੁੱਧ ਮਚਾਉਣਾ ਕੀਤਾ।
ਛਤਰੀ ਇੱਕ ਰਹਿਣ ਨਾ ਪਾਵਾ,
ਫਿਰ ਇੱਕ ਛਤਰੀ ਨਾ ਰਹਿਣ ਦਿੱਤਾ, ਫਿਰ ਸਾਰੇ ਛਤਰੀਆਂ ਨੂੰ ਮਾਰ ਦਿੱਤਾ, ਕਿਉਂਕਿ ਆਖਿਆ ਸੀ ਨਾ ਮਾਤਾ ਤੂੰ 21 ਵਾਰੀ ਆਪਣੇ ਪੇਟ ਤੇ ਹੱਥ ਮਾਰ ਕੇ ਆਪਣੇ ਹੱਥਾਂ ਨਾਲ ਆਪਣੇ ਪੇਟ ਨੂੰ ਪੀੜਾ ਸਹਿਣੀ ਪਈ ਹੈ ਤੇਰੀ ਪੇਟ ਨੂੰ, ਮੈਂ 21 ਵਾਰੀ ਪ੍ਰਣ ਕਰਦਾ ਕਿ ਇਹਨਾਂ ਛਤਰੀਆਂ ਨੂੰ ਮਾਰ ਦੇਵਾਂਗਾ। ਇਸ ਤਰ੍ਹਾਂ ਕਵੀ ਜੀ ਦੇ ਕਹਿਣ ਮੁਤਾਬਕ ਕਿ ਇਸ ਤਰ੍ਹਾਂ ਦੂਸਰੀ ਵਾਰੀ ਇਸ ਪਰਸ਼ੁਰਾਮ ਨੇ ਇਹਨਾਂ ਨੂੰ ਮਾਰ ਕੇ ਤੇ ਫਿਰ ਬ੍ਰਾਹਮਣਾਂ ਨੂੰ ਰਾਜ ਭਾਗ ਦਿੱਤਾ।
ਜੀਤ ਧਰਾ ਵਿਪਰਨ ਕੋ ਦੇਨੇ,
ਕਹਿੰਦੇ ਇਸ ਤਰ੍ਹਾਂ ਸਾਰੀ ਧਰਤੀ ਨੂੰ ਜਿੱਤ ਕੇ ਬ੍ਰਾਹਮਣਾਂ ਨੂੰ ਫੇਰ ਦੇ ਦਿੱਤੀ।
ਛਤਰੀ ਵਧੇ ਸ਼ੀਨ ਪੁਨ ਲੇਨੇ,
ਫਿਰ ਕਹਿੰਦੇ ਨੇ ਫਿਰ ਛਤਰੀ ਵੱਧ ਕੇ ਤੇ ਛਤਰੀਆਂ ਨੇ ਫਿਰ ਬ੍ਰਾਹਮਣਾਂ ਪਾਸੋਂ ਧਰਤੀ ਖੋਹ ਲਈ। ਕਹਿੰਦੇ ਨੇ ਇਸ ਪ੍ਰਕਾਰ ਇਹ ਕਮਜ਼ੋਰ ਹੀ ਸਨ ਬ੍ਰਾਹਮਣ, ਉਹ ਜਿੱਤ ਕੇ ਦੇ ਕੇ ਜਾਂਦਾ ਸੀ ਇਹ ਫੇਰ ਹਾਰ ਜਾਂਦੇ ਸੀ। ਕਹਿੰਦੇ ਨੇ ਇਸ ਪ੍ਰਕਾਰ ਫੇਰ ਬ੍ਰਾਹਮਣਾਂ ਕੋ ਧਰਤੀ ਖੋਹ ਲਏ।
ਪਰਸ਼ੁਰਾਮ ਮਾਰੇ ਤਵ ਆਈ,
ਫਿਰ ਕਹਿੰਦੇ ਨੇ ਪਰਸ਼ੁਰਾਮ ਨੇ ਫੇਰ ਆ ਕੇ ਇਸ ਤਰ੍ਹਾਂ ਮਾਰਿਆ ਛਤਰੀਆਂ ਨੂੰ।
ਧਰਨੀ ਸਗਲ ਦਿਜਨ ਪੁਨ ਪਾਏ,
ਫਿਰ ਕਹਿੰਦੇ ਨੇ ਬ੍ਰਾਹਮਣਾਂ ਨੂੰ ਫੇਰ ਧਰਤੀ ਜਿਹੜੀ ਸੀ ਨਾ ਪੁਨ ਦਾਨ ਵਿੱਚ ਦੇ ਦਿੱਤੀ।
ਇਸ ਵਾਰ 21 ਸਵਾਰ ਸੰਘਾਰੇ,
ਕਵੀ ਜੀ ਕਹਿੰਦੇ ਨੇ ਸੁਣ ਨਾ ਕਰੋ ਇਸ ਤਰ੍ਹਾਂ 21 ਵਾਰੀ ਹੋਇਆ, ਇਸ ਤਰ੍ਹਾਂ ਬਾਰ ਬਾਰ ਕਹਿੰਦੇ ਨੇ 21 ਵਾਰੀ ਧਰਤੀ ਜਿੱਤ ਕੇ ਉਸਨੇ ਦੇ ਦਿੱਤੀ। ਕਹਿਣ ਦਾ ਭਾਵ ਜੋ ਪ੍ਰਣ ਕੀਤਾ ਸੀ ਰਿਕੀ ਨੇ ਆਪਣਾ ਪ੍ਰਣ ਪੂਰਾ ਕੀਤਾ।
ਦਈ ਦਿਜਨ ਕੋ ਬਾਰੰਬਾਰੇ,
ਬਾਰ ਬਾਰ ਧਰਤੀ ਜਿਹੜੀ ਜਿੱਤ ਕੇ ਸੀ ਬ੍ਰਾਹਮਣਾਂ ਨੂੰ ਦਿੱਤੀ।
ਰਘਪਤ ਸੰਘ ਭਿੜਿਓ ਇੱਕ ਕਾਲਾ,
ਹੁਣ ਕਵੀ ਜੀ ਕਹਿੰਦੇ ਵੀ ਸੁਣਨਾ ਕਰੋ ਵੀ ਪਰਸ਼ੁਰਾਮ ਰੋਵੇ ਘਰ ਆਇਆ, ਜਿਹੜਾ ਬਾਣੀ ਵਿੱਚ ਲਿਖਿਆ ਵੀ ਪਰਸ਼ੁਰਾਮ ਨੂੰ ਕਿਉਂ ਰੋਣਾ ਪਿਆ, ਏਡਾ ਰਿਕੀ ਸੀ ਏਡਾ ਬਲ ਵਾਲਾ, ਇੰਨੀ ਵਾਰੀ ਛਤਰੀਆਂ ਨੂੰ ਮਾਰਿਆ। ਕਹਿੰਦੇ ਲੈ ਹੁਣ ਸੁਣੋ ਵੀ ਜਿਹੜੇ ਰਘੂਪਤ ਰਾਜਾ ਸ਼੍ਰੀ ਰਾਮ ਚੰਦਰ ਜੀ ਹੋਏ, ਇਸ ਦਾ ਭੇੜ ਇੱਕ ਵਾਰੀ ਉਹਨਾਂ ਦੇ ਨਾਲ ਹੋ ਗਿਆ।
ਹਰਿਓ ਸਾਂ ਹਰਿਓ ਗਯੋ ਤੇ ਓਜ ਬਿਸਾਲਾ,
ਕਹਿੰਦੇ ਨੇ ਜਿਉਂ ਹੀ ਉਹਦੇ ਨਾਲ ਝਗੜਾ ਕਰਨ ਲੱਗਾ ਇਹ ਪਰਸ਼ੁਰਾਮ ਸ਼੍ਰੀ ਰਾਮ ਚੰਦਰ ਜੀ ਨਾਲ, ਤੇ ਰਾਮ ਚੰਦਰ ਜੀ ਨੇ ਇਹਦਾ ਸਾਰੇ ਦਾ ਸਾਰਾ ਬਲ ਆਪਣੀ ਸ਼ਕਤੀ ਦੇ ਨਾਲ, ਕਿਉਂਕਿ ਸਮੇਂ ਦੇ ਉਹ ਭਗਵਾਨ ਸੀ, ਕਹਿੰਦੇ ਨੇ ਉਹਨਾਂ ਨੇ ਸਾਰੇ ਦਾ ਸਾਰਾ ਬਲ ਜਿਹੜਾ ਸੀ ਖੋ ਲਿਆ।
ਲੱਜ ਤੋਂ ਹੋਏ ਸਦਨ ਮੈਂ ਆਇਓ,
ਸ਼ਰਮਿੰਦਾ ਹੋ ਕੇ ਫਿਰ ਆਪਣੇ ਘਰ ਆਇਆ ਸਾਰੀ ਤਾਕਤ ਗਵਾ ਕੇ, ਕਿਉਂਕਿ ਉਧਰ ਦਾ ਗਿੱਜਾ ਗਿੱਜਾ ਇਧਰ ਵੀ ਆ ਗਿਆ। ਇਸ ਪ੍ਰਖੰਡ ਨੇ ਸ਼ਰਮਸ਼ਾਰ ਹੋ ਕੇ ਆਪਣੇ ਸਦਨ ਵਿੱਚ ਆਇਆ ਘਰ ਆਇਆ।
ਉਹ ਰੂਪ ਬਲ ਸਕਲ ਹਰਾਇਓ,
ਤੇ ਸਾਰਾ ਬਲ ਜਾਣ ਕਰਕੇ ਫਿਰ ਕਹਿੰਦੇ ਨੇ ਰੋਣਾ ਪਿਆ, ਜਿਹਨੂੰ ਆਖਿਆ ਨਾ ਪਰਸ਼ੁਰਾਮ ਰੋਵੇ ਘਰ ਆਇਆ। ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਤਾਕਤ ਖਿੱਚ ਲਈ, ਫਿਰ ਕਹਿੰਦੇ ਰੋਂਦਾ ਰੋਂਦਾ ਆਪਣੇ ਘਰ ਵਿੱਚ ਆਇਆ ਹੈ।
ਜਾਜਤ ਤਜ ਦੇਖਤ ਜਗ ਮਾਹੇ,
ਕਹਿੰਦੇ ਨੇ ਇਸ ਤਰ੍ਹਾਂ ਫਿਰਨਾ ਇਸ ਪਰਸ਼ੁਰਾਮ ਨੇ ਬ੍ਰਾਹਮਣਾਂ ਨੂੰ ਮੰਗਦਿਆਂ ਵੇਖ ਕੇ, ਕਹਿੰਦੇ ਨੇ ਜਗ ਵਿੱਚ ਬ੍ਰਾਹਮਣ ਜਿਹੜੇ ਨੇ ਇਹ ਫਿਰ ਮੰਗਦੇ ਹੀ ਜੋਗੇ ਰਹਿ ਗਏ, ਤੇ ਫਿਰ ਕਹਿੰਦੇ ਨੇ ਮੰਗਦਿਆਂ ਨੂੰ ਵੇਖ ਕੇ
ਰੋਏ ਬਸੂਰਤ ਸੁਖ ਤੇ ਨਾਹੀਂ।
ਕਹਿੰਦੇ ਨੇ ਇਸ ਪ੍ਰਕਾਰ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੁਖ ਪ੍ਰਾਪਤ ਨਹੀਂ ਹੋਇਆ। ਅਸਲ ਵਿਚ ਇਹ ਜਿਹੜੇ ਸੀ ਕੀਤਾ ਕਰਾਇਆ ਰਾਜ ਜਿਹੜਾ ਨਾ ਉਹੀ ਮੱਲਣ ਵਾਲੇ ਨੇ, ਤੇ ਇਸ ਪ੍ਰਕਾਰ ਆਪ ਜਿਹੜਾ ਇਹ ਰਾਜ ਭਾਗ ਲੈ ਨਹੀਂ ਸਕਦੇ, ਕਿਸੇ ਦਾ ਦਿੱਤਾ ਹੋਇਆ ਰਾਜ ਭਾਗ ਹੀ ਸਾਂਭ ਸਕਦੇ ਨੇ। ਤੋ ਇਸ ਪ੍ਰਕਾਰ ਕਹਿੰਦੇ ਨੇ ਕਿ ਇਹ ਬ੍ਰਾਹਮਣ ਜਿਹੜੇ ਸੀ ਫਿਰ ਬੜਾ ਦੁਖੀ ਹੋਏ, ਤੇ ਦੁਖੀ ਹੋ ਕੇ ਇਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ।
ਅੱਜ ਨਿਰਭ ਇੰਦ ਮਤੀ ਬ੍ਰਹੁ ਭਾਰੇ।
ਹੁਣ ਕਹਿੰਦੇ ਨੇ ਅਗਲੀ ਗਾਥਾ ਸੁਣੋ ਅਜੇ ਰਾਜੇ ਦੀ। ਇਸ ਪ੍ਰਕਾਰ ਕਹਿੰਦੇ ਨੇ ਕਿ ਅਜੇ ਰਾਜਾ ਹੋਇਆ ਹੈ, ਕਹਿੰਦੇ ਨੇ ਉਸ ਦੀ ਤੁਸੀਂ ਗਾਥਾ ਸੁਣਨਾ ਕਰੋ।
ਰੋਵਦ ਭਿਖਿਆ ਖਾਏ ਆਹਾਰੇ।
ਕਹਿੰਦੇ ਨੇ ਇਸ ਨੂੰ ਭਿਖਿਆ ਜਦੋਂ ਇਸ ਨੇ ਦੇ ਦਿੱਤੀ ਸੀ, ਤੇ ਉਹ ਕਹਿੰਦੇ ਨੇ ਇਹਦਾ ਕੀਤਾ ਹੋਇਆ ਦਾਨ ਬੜਾ ਵੱਧ ਗਿਆ ਸੀ, ਜਦੋਂ ਖਾਣਾ ਪਿਆ ਸੀ ਇਸ ਨੂੰ, ਤੇ ਕਹਿੰਦੇ ਨੇ ਰੋਣਾ ਪਿਆ।
ਜਗ ਮੈਂ ਗਿਆਨ ਦ੍ਰਿਸ਼ਟ ਸੁਖ ਹੋਏ।
ਕਹਿੰਦੇ ਨੇ ਭਾਈ ਇਸ ਜਗ ਦੇ ਵਿਚ ਨਾ ਅਸਲ ਵਿਚ ਗਿਆਨਵਾਨ ਹੀ ਸੁਖੀ ਹੈ, ਔਰ ਜਿਸ ਨੇ ਗੁਰੂ ਦਾ ਗਿਆਨ ਧਾਰਨ ਕੀਤਾ ਹੈ, ਸੰਤੋਖ ਧਾਰਨ ਕੀਤਾ ਹੈ, ਉਹੀ ਸੁਖੀ ਹੈ।
ਨਾਤਰ ਤਿਥਿਆ ਖਾਏ ਆਹਾ, ਨਾਤਰ ਦੁਖੀ ਰਹਿਤ ਸਭ ਕੋਏ।
ਕਹਿੰਦੇ ਨਹੀਂ ਤੇ ਬਾਕੀ ਦੇ ਤੇ ਭਾਈ ਸਭ ਦੁਖੀ ਹੀ ਰਹਿੰਦੇ ਨੇ। ਕਹਿੰਦੇ ਨੇ ਗਿਆਨਵਾਨ ਸੁਖੀ ਹੈ ਜਿਹਨੇ ਗੁਰੂ ਦਾ ਗਿਆਨ ਧਾਰਨ ਕੀਤਾ, ਨਹੀਂ ਤੇ ਬਾਕੀ ਤੇ ਸਾਰੇ ਦੁਖੀ ਹੀ ਹਨ। ਮਨੋ
ਦੋਰਾ ਸੀਤਾ ਲਖਮਣ ਵਿਸ਼ਰਨੇ, ਰੋਏ ਤਬ ਸ੍ਰੀ ਰਾਮ।
ਕਵੀ ਜੀ ਕਹਿੰਦੇ ਨੇ ਜਦੋਂ ਸੀਤਾ ਜੀ ਤੇ ਲਛਮਣ ਜੀ ਇਹਦੇ ਨਾਲੋਂ ਵਿਛੜ ਗਏ, ਤੇ ਬਨਵਾਸ ਮਿਲਿਆ ਇਹਨੂੰ ਵੀ, ਹੁਣ ਤੈਨੂੰ ਬਨਵਾਸ ਵਿਚ ਜਾਣਾ ਪੈਣਾ, ਤੇ ਕੱਲੇ ਨੂੰ ਜਦੋਂ ਬਨਵਾਸ ਵਿਚ ਜਾਣਾ ਪਿਆ, ਕਹਿੰਦੇ ਨੇ ਉਦੋਂ ਸ੍ਰੀ ਰਾਮ ਚੰਦਰ ਜੀ ਵੀ ਮਨ ਦੇ ਵਿਚ ਬੜਾ ਇਹਨਾਂ ਨੇ ਵਿਰਾਗ ਧਾਰਨ ਕੀਤਾ, ਰੋਣਾ ਪਿਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੁੜ ਗਿਆ, ਇਸ ਤਰ੍ਹਾਂ ਮਹਾਰਾਜ ਨੇ ਪੰਕਤੀ ਦਿੱਤੀ ਹੈ। ਇਸ ਪ੍ਰਕਾਰ ਕਹਿੰਦੇ ਰੋਣਾ ਪਿਆ।
ਕ੍ਰਿਸ਼ਨ ਆਨ ਅਵਤਾਰ ਪਾ ਜਗਤ ਜਗਤ ਜੇ ਨਾਮ।
ਕਹਿੰਦੇ ਜਿਨ੍ਹਾਂ ਦਾ ਜਗਤ ਵਿਚ ਬੜਾ ਨਾਮ ਹੈ, ਤੇ ਜਿਹਨੂੰ ਲੋਕੀ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ, ਕਹਿੰਦੇ ਨੇ ਉਹਨਾਂ ਨੂੰ ਵੀ ਇੱਕ ਸਮੇਂ ਸੀਤਾ ਜੀ ਤੇ ਲਛਮਣ, ਇਸਤਰੀ ਸੀਤਾ ਜੀ ਤੇ ਭਰਾਤਾ ਲਛਮਣ ਜੀ ਦੇ ਵਿਛੜਨ ਸਮੇਂ ਬੜਾ ਰੋਣਾ ਪਿਆ ਸੀ।
ਚੌਪੇ ਦੈਂਸਰ ਤੀਨ ਲੋਕ ਵਸ ਜਾਣ ਕੇ।
ਹੁਣ ਕਹਿੰਦੇ ਨੇ ਰਾਵਣ ਦੀ ਕਥਾ ਸੁਣੋ ਕਿ ਰਾਵਣ ਨੇ ਮਾਨੋ ਤਿੰਨ ਲੋਕ ਆਪਣੇ ਵਸ ਵਿਚ ਕੀਤੇ ਹੋਏ ਸੀ।
ਬੰਦ ਸਾਲ ਮੈਂ ਕਾਲ ਸੂ ਤਾਂ ਕੇ।
ਮੰਜੇ ਦੇ ਪਾਵੇ ਨਾਲ ਇਸ ਤਰ੍ਹਾਂ ਸੁਣਿਆ ਵੀ ਮੰਜੇ ਦੇ ਪਾਵੇ ਨਾਲ ਰਾਵਣ ਨੇ ਕਾਲ ਬੱਧਾ ਹੋਇਆ ਸੀ।
ਕੰਚਨ ਦੇਸ਼ ਬਹੁਤ ਗ੍ਰਹਿ ਨਾਰੇ।
ਕਹਿੰਦੇ ਨੇ ਮਾਨੋ ਇਹਦੇ ਦੇਸ਼ ਵਿਚ ਸੋਨਾ ਬੜਾ ਸੀ, ਔਰ ਇਸ ਤਰ੍ਹਾਂ ਕਹਿੰਦੇ ਨੇ ਘਰ ਵਿਚ ਸੁੱਖ ਬੜਾ ਸੀ, ਤੇ ਬਹੁਤ ਸਾਰੀਆਂ ਨਾਰੀਆਂ ਸੀ ਰਾਵਣ ਦੀਆਂ, ਇਸ ਪ੍ਰਕਾਰ ਦੱਸਦੇ ਹਨ।
ਫਿਰ ਚੁਰਾਏ ਲਈਏ ਜਾਨਕ ਕੁਮਾਰੇ।
ਫਿਰ ਵੀ ਕਹਿੰਦੇ ਨੇ ਇਹਦੇ ਕੋਲੋਂ ਇੱਕ ਮਾੜਾ ਕੰਮ ਕੀ ਹੋਇਆ। ਕਹਿੰਦੇ ਨੇ ਜਨਕ ਕੁਮਾਰੀ, ਜਨਕ ਕੁਮਾਰੀ ਕਹਿੰਦੇ ਨੇ ਰਾਜੇ ਜਨਕ ਦੀ ਲੜਕੀ ਸੀਤਾ, ਕਹਿੰਦੇ ਨੇ ਸੀਤਾ ਨੂੰ ਚੁਰਾ ਲਿਆ ਇਸਨੇ, ਜਿਸ ਨੂੰ ਕਹਿੰਦੇ ਨੇ ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਡੌਰੂ ਵਜਾ ਕੇ ਸਾਧੂ ਦਾ ਭੇਸ ਬਣਾ ਤਾ ਕਹਿੰਦੇ ਨੇ ਇਸ ਰਾਵਣ ਦੇ, ਕਹਿੰਦੇ ਨੇ ਸੀਤਾ ਨੂੰ ਲੈ ਆਂਦਾ ਸੀ, ਜਨਕ ਕੁਮਾਰੀ ਨੂੰ ਚੁਰਾ ਲਿਆ ਸੀ।
ਰਾਮ ਚੰਦ ਤਬ ਤੇ ਕੋ ਮਾਰਾ।
ਸ੍ਰੀ ਰਾਮ ਚੰਦਰ ਜੀ ਨੇ ਫਿਰ ਕਹਿੰਦੇ ਨੇ ਰਾਵਣ ਨੂੰ ਮਾਰਿਆ ਸੀ, ਰਾਵਣ ਦੇ ਨਾਲ ਯੁੱਧ ਕਰਕੇ, ਯੁੱਧ ਦੇ ਵਿਚ ਹਰਾ ਕੇ ਰਾਵਣ ਨੂੰ ਮਾਰ ਦਿੱਤਾ ਸੀ ਸ੍ਰੀ ਰਾਮ ਚੰਦਰ ਜੀ ਨੇ।
ਗਿਰਿਓ ਰੋਏ ਕਹਿ ਯੁੱਧ ਮਜਾਰਾ।
ਕਹਿੰਦੇ ਨੇ ਯੁੱਧ ਦੇ ਵਿਚ ਜਦੋਂ ਇਹਦਾ ਨਾਸ ਹੋ ਚੱਲਿਆ ਸੀ, ਤੇ ਫਿਰ ਕਹਿੰਦੇ ਨੇ ਇਹ ਬਹੁਤ ਰੋਇਆ ਸੀ ਮਰਨ ਤੋਂ ਪਹਿਲਾਂ ਕਿ ਮੇਰੇ ਨਾਲ ਇਹ ਕੀ ਭਾਣਾ ਵਾਪਰ ਗਿਆ।
ਕੰਚਨਪੁਰ ਕੋ ਪਾਤ ਆਸਰਾਵਣ।
ਕਹਿੰਦੇ ਨੇ ਇਸੇ ਤਰ੍ਹਾਂ ਇਹਦਾ ਜੋ ਸਾਰੀ ਕੰਚਨਪੁਰੀ ਸੀ ਨਾ, ਕੰਚਨਪੁਰੀ ਦਾ ਪਤੀ ਸੀ ਕਹਿੰਦੇ ਨੇ ਰਾਵਣ। ਕਹਿੰਦੇ ਨੇ ਹੁਣ ਰਾਵਣ ਦੀ ਇਹ ਹਾਲਤ ਹੋ ਗਈ ਹੈ।
ਰੰਚਕ ਮਿਲਿਓ ਨਾ ਮੁਖ ਹਿਤ ਪਾਵਣ।
ਅੰਤ ਸਮੇਂ ਕਹਿੰਦੇ ਨੇ ਇਹਦੇ ਮੂੰਹ ਵਿਚ ਕੋਈ ਪਾਣੀ ਪਾਉਣ ਵਾਲਾ ਵੀ ਨਹੀਂ ਸੀ, ਜੰਗ ਦੇ ਮੈਦਾਨ ਵਿਚ ਮਰਿਆ ਪਿਆ, ਤਰੇਹ ਦੇ ਨਾਲ ਕਿਤੇ ਮਰ ਰਿਹਾ, ਇਹਦੇ ਮੂੰਹ ਦੇ ਵਿਚ ਪਾਣੀ ਪਾਉਣ ਵਾਲਾ ਵੀ ਨਹੀਂ ਸੀ, ਭਾਵੇਂ ਏਡਾ ਬਲੀ ਸੀ ਰਾਵਣ। ਕਹਿੰਦੇ ਉਸ ਨੂੰ ਵੀ ਮਾਨੋ ਰੋਣਾ ਪਿਆ।
ਬਲੀ ਸਮਰੱਥ ਸਕਲ ਪ੍ਰਕਾਰਾ।
ਕਹਿੰਦੇ ਨੇ ਇਸ ਤਰ੍ਹਾਂ ਸੰਸਾਰ ਦੇ ਵਿਚ ਬੜੇ ਬੜੇ ਬਲੀ ਹੋਏ ਨੇ, ਬੜੇ ਬੜੇ ਸਮਰੱਥ ਹੋਏ ਨੇ।
ਉਪਜੇ ਇਸ ਜਗ ਵਿਚ ਅਪਾਰਾ।
ਇਸ ਜਗ ਵਿਚ ਬੇਅੰਤ ਐਸੇ ਪੈਦਾ ਹੋਏ ਹਨ
ਜਿਨ੍ਹਾਂ ਗਿਆਨ ਦੁਖ ਪਾਏ ਕਣੇਰਾ।
ਤੇ ਗਿਆਨ ਤੋਂ ਬਿਨਾਂ ਕਹਿੰਦੇ ਨੇ ਬਹੁਤ ਸਾਰਾ ਦੁੱਖ ਜਿਹੜਾ ਉਹ ਪਾਉਣਾ ਪੈਂਦਾ ਹੈ, ਕਿਉਂਕਿ ਜੇ ਗਿਆਨ ਨਹੀਂ ਹੈ ਤੇ ਗਲਤ ਪਾਸੇ ਤੁਰ ਪੈਂਦਾ ਹੈ।
ਕਰਕੇ ਪੂਜ ਨਾ ਲਾਗੀ ਦੇਰਾ।
ਕਹਿੰਦੇ ਨੇ ਇਸ ਤਰ੍ਹਾਂ ਜਗਤ ਨੂੰ ਛੱਡ ਕੇ ਜਾਣਾ ਪੈਂਦਾ ਤੇ ਸਮਾਂ ਨਹੀਂ ਲੱਗਦਾ ਛੱਡ ਕੇ ਜਾਣ ਲੱਗਿਆ।
ਦੋਹਰਾ ਮੈਂ ਖਾਸਰ ਮਦ ਮਰਦ ਨਹੀਂ ਮਹਾਮੂਦ ਦਾ ਸ਼ਕਰ।
ਕਹਿੰਦੇ ਨੇ ਇਸ ਪ੍ਰਕਾਰ ਜੋ ਪਾਰਬ੍ਰਹਮ ਪਰਮੇਸ਼ਰ ਹੈ ਉਹਦੀ ਸਦਾ ਜੈ ਜੈਕਾਰ ਹੈ।
ਜਗਦੰਬਾ ਜੈ ਜੈ ਕਰੀ ਬਕਰ ਤਰੀ ਕਰ ਚੱਕਰ।
ਅਕਾਲ ਪੁਰਖ ਜੋ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਹੈ, ਉਹਦੀ ਸਦਾ ਜੈ ਜੈਕਾਰ ਹੈ, ਸਦਾ ਰਹਿਣ ਵਾਲਾ ਹੈ ਪ੍ਰਮਾਤਮਾ।
ਦਿਵਾਲਾ ਸੰਦਰਵਾਸ ਚੌਪੀ ਆਪ ਸੁਣ ਪਾਂਡਵ ਕੀਰ ਕਹਾਣੀ।
ਕਹਿੰਦੇ ਨੇ ਲਓ ਐ ਸਰੋਤਾ ਜਨੋ, ਹੁਣ ਤੁਸੀਂ ਨਾ ਪਾਂਡਵਾਂ ਦੀ ਇਹ ਜਿਹੜੀ ਕਹਾਣੀ ਹੈ ਨਾ, ਇਹ ਸੁਣਦਾ ਕਰੋ ਕਿ ਪਾਂਡਵਾਂ ਨੂੰ ਕਿਵੇਂ ਰੋਣਾ ਪਿਆ। ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਪਾਂਡਵਾਂ ਨੂੰ ਕਿਵੇਂ ਰੋਣਾ ਪਿਆ।
ਜਿਨ ਤਕ ਰਹਿਤ ਕ੍ਰਿਸ਼ਨ ਗੁਣ ਖਾਨੇ,
ਗੁਣਾਂ ਦੇ ਖਾਨ ਸ੍ਰੀ ਕ੍ਰਿਸ਼ਨ ਜੀ ਦੱਸ ਰਹੇ ਹਨ ਕਿ ਇਸ ਪ੍ਰਕਾਰ ਜਿਨ੍ਹਾਂ ਦੇ ਕੋਲ ਹੀ ਰਹਿੰਦੇ ਸਨ।
ਸਰਬ ਦਿਸ਼ਾ ਜੀਤੀ ਇੱਕ ਬਾਰੇ,
ਕਹਿੰਦੇ ਨੇ ਇਸੇ ਤਰ੍ਹਾਂ ਇਹਨਾਂ ਨੇ ਇੱਕ ਵਾਰ ਸਾਰੀ ਧਰਤੀ ਨੂੰ ਜਿੱਤ ਲਿਆ ਸੀ।
ਰਾਜਸੂ ਮੱਖ ਕੀਨੋ ਪਾਰੇ,
ਕਹਿੰਦੇ ਨੇ ਇਹਨਾਂ ਪਾਂਡਵਾਂ ਨੇ ਰਾਜਸੂ ਨਾਮੀ ਇੱਕ ਜੱਗ ਕੀਤਾ ਸੀ ਬਹੁਤ ਭਾਰੀ, ਤੇ ਉਸ ਰਾਜਸੂ ਨਾਮੀ ਜੱਗ ਦਾ ਕਹਿੰਦੇ ਨੇ ਇਹਨਾਂ ਨੂੰ ਬਹੁਤ ਫਲ ਹੋਇਆ ਸੀ।
ਅਮਿਤ ਪਦਾਰਥ ਘਰ ਮੈਂ ਆਏ,
ਇਹਨਾਂ ਦੇ ਘਰ ਵਿੱਚ ਬਹੁਤ ਸਾਰੇ ਪਦਾਰਥ ਮਾਨੋ ਆ ਗਏ ਸੀ। ਪਾਂਡਵਾਂ ਦੀ ਗੱਲ ਕਰ ਰਹੇ ਹਨ।
ਸਭ ਦੇਸ ਕੇ ਨਿਰਭ ਪਾਏ ਲੰਘਾਏ,
ਸਾਰੇ ਦੇਸਾਂ ਦੇ ਰਾਜੇ ਇਹਨਾਂ ਦੇ ਪੈਰੀ ਪੈ ਗਏ ਸਨ।
ਦੁਰਯੋਧਨ ਕੇ ਟਹਿ ਗਏ ਕਾਲਾ,
ਕਹਿੰਦੇ ਨੇ ਇੱਕ ਸਮੇਂ ਇਹ ਪਾਂਡਵ ਜਿਹੜੇ ਸੀ ਨਾ ਦੁਰਯੋਧਨ ਦੇ ਪਾਸ ਗਏ ਹਨ।
ਗਏ ਤਾਂ ਜੈ ਸਭਾ ਵਿਸਾਲਾ,
ਜਿੱਥੇ ਦੁਰਯੋਧਨ ਦੀ ਵਿਸਾਲ ਸਭਾ ਲੱਗੀ ਹੋਈ ਸੀ।
ਬੈਠ ਜੂਪ ਤਿੰਨ ਸੰਗ ਮਚਾਵਾ,
ਕਹਿੰਦੇ ਨੇ ਉੱਥੇ ਬੈਠ ਕੇ ਇਹਨਾਂ ਪਾਂਡਵਾਂ ਨੇ ਉਹਦੇ ਉਹਦੇ ਨਾਲ ਕਹਿੰਦੇ ਨੇ ਜੂਆ ਖੇਡਿਆ।
ਤੁੰਗਲਾਹ ਦਰਬ ਕੋ ਲਾਵਾ,
ਪਹਿਲੀ ਦਾਤ ਤੇ ਕਹਿੰਦੇ ਨੇ ਪੈਸਾ ਲਾਇਆ ਇਹਨਾਂ ਪਾਂਡਵਾਂ ਨੇ।
ਬੌਰਮ ਤੰਗ ਤੁਰੰਗ ਹਰਾਏ,
ਦੂਜੇ ਦਾਤ ਤੇ ਕਹਿੰਦੇ ਨੇ ਹਾਥੀ ਤੇ ਘੋੜੇ ਹਾਰ ਗਏ, ਪਹਿਲਾਂ ਪੈਸੇ ਹਾਰ ਗਏ ਫਿਰ ਘੋੜੇ ਤੇ ਹਾਥੀ ਹਾਰ ਗਏ।
ਚੰਦਨ ਭੁੱਖਨ ਗ੍ਰਾਮ ਲਗਾਏ,
ਤੀਜੇ ਦਾ ਤੇ ਕਹਿੰਦੇ ਨੇ ਸਾਰਾ ਜੋ ਗਹਿਣਾ ਆਦਿਕ ਸੀ ਨਾ ਇਹ ਗਹਿਣਾ ਆਦਿਕ ਹਾਰ ਗਏ ਪਾਂਡਵ।
ਨਗਰ ਦੇਸ ਸਗਰੋ ਜਿਤਵਾਵਾ,
ਫੇਰ ਕਹਿੰਦੇ ਨੇ ਆਪਣਾ ਸਾਰਾ ਦੇਸ ਵੀ ਹਾਰ ਗਏ ਪਾਂਡਵ।
ਵਿਪਨ ਜਾਪ ਨੋ ਪੁਨ ਠਹਿਰਾਵਾ,
ਤੇ ਇਹਨਾਂ ਨੇ ਸਾਰਾ ਕੁਝ ਹਾਰ ਕੇ ਫਿਰ ਜੰਗਲ ਵਿਚ ਜਾਣਾ ਮੰਨ ਲਿਆ। ਜਦੋਂ ਇਹਨਾਂ ਨੇ ਜੂਆ ਖੇਡਿਆ, ਸਾਰੀ ਗਾਥਾ ਆਪ ਜੀ ਜਾਣਦੇ ਹੋ, ਜੂਆ ਖੇਡਿਆ ਇਹ ਹਾਰ ਗਏ ਸਾਰਾ ਕੁਝ, ਇਹਨਾਂ ਨੇ ਜੰਗਲ ਵਿਚ ਜਾਣਾ ਪ੍ਰਵਾਨ ਕਰ ਲਿਆ, ਹਾਰ ਗਏ ਜੂਏ ਵਿਚ।
ਦਰੁਪਦ ਸੁਤਾ ਜਬ ਹੀ ਤੇ ਹਾਰੇ,
ਫਿਰ ਕਹਿੰਦੇ ਨੇ ਇਹਨਾਂ ਕੋਟੀ ਮਤ ਵਾਲਿਆਂ ਨੇ ਮਾਨੋ ਦ੍ਰੋਪਦੀ ਨੂੰ ਦਾ ਤੇ ਲਾ ਕੇ ਕਹਿੰਦੇ ਨੇ ਉਹ ਵੀ ਹਾਰ ਗਏ।
ਮੰਦਮਤੀ ਹਰ ਕੇ ਉਰ ਪਾਰੇ,
ਮੰਦਮੱਕੀ ਵਾਲਾ ਦੁਰਯੋਧਨ ਜਿਹੜਾ ਸੀ ਮੰਦਮੱਤੀ ਵਾਲਾ, ਇਸ ਤਰ੍ਹਾਂ ਕਹਿੰਦੇ ਨੇ ਦ੍ਰੋਪਦੀ ਨੂੰ ਜਿੱਤ ਕੇ ਬੜਾ ਖੁਸ਼ ਹੋਇਆ।
ਰਿਤ ਜੋਤ ਹੁਤੀ ਕੇਸ ਗਹਿਆਨੇ,
ਕੇਸਾਂ ਤੋਂ ਫੜ ਕੇ ਕਹਿੰਦੇ ਨੇ ਉੱਥੇ ਲੈ ਆਏ ਜਿੱਥੇ ਦੁਰਯੋਧਨ ਬੈਠਾ ਸੀ।
ਜਿਹਨੂੰ ਸ਼ਰਾਬਨ ਕੀ ਨਾ ਬਖਾਨੇ,
ਕਹਿੰਦੇ ਨੇ ਕੋਈ ਵੀ ਛਡਾਉਣ ਵਾਲਾ ਨਹੀਂ ਸੀ ਦ੍ਰੋਪਦੀ ਨੂੰ।
ਠੰਡੀ ਕਰਕੇ ਸਭਾ ਮਜਾਰੇ,
ਇਹਦੇ ਦਰਬਾਰ ਦੇ ਵਿੱਚ ਖੜੀ ਹੋ ਕੇ ਖਲੋਤੀ ਸੀ ਦ੍ਰੋਪਦੀ।
ਕਹਿਣ ਲੱਗੇ ਦਿਓ ਚੀਰੋ ਤਾਰੀ,
ਹੁਕਮ ਕੀਤਾ ਗਿਆ ਕਹਿੰਦਾ ਦ੍ਰੋਪਦੀ ਦੇ ਕੱਪੜੇ ਉਤਾਰ ਦਿੱਤੇ ਜਾਣ।
ਲੱਗੇ ਉਤਾਰਨ ਰਹਿ ਗਏ ਹਾਰੀ,
ਕਹਿੰਦੇ ਨੇ ਜਿਉਂ ਹੀ ਉਤਾਰਨ ਲੱਗੇ ਹਨ ਦ੍ਰੋਪਦੀ ਦੇ ਕੱਪੜੇ, ਪਰ ਕਹਿੰਦੇ ਹਾਰ ਗਏ ਕੱਪੜੇ ਉਤਾਰ ਉਤਾਰ ਕੇ।
ਲੱਗੇ ਨਾ ਸਾੜੀ ਕੀ ਜਨ ਨਾਰੀ,
ਜਿਹੜੀ ਦ੍ਰੋਪਦੀ ਨੇ ਸਾੜੀ ਪਹਿਨੀ ਹੋਈ ਸੀ ਕਹਿੰਦੇ ਨੇ ਖਿੱਚ ਖਿੱਚ ਕੇ ਹਾਰ ਗਏ, ਪਰ ਸਾੜੀ ਮੁੱਕਣ ਵਿਚ ਨਹੀਂ ਆਉਂਦੀ।
ਸਭਾ ਵਿਖੇ ਅੰਬਰ ਅੰਬਾਰੂ,
ਸਾਰੀ ਸਭਾ ਦੇ ਵਿਚ ਕੱਪੜੇ ਦੇ ਮਾਨੋ ਢੇਰ ਲੱਗ ਗਏ।
ਲੱਗਿਓ ਮਹਾ ਨੈ ਪਾਇਓ ਤੋ ਪਾਰੂ,
ਕਹਿੰਦੇ ਨੇ ਇੰਨੇ ਢੇਰ ਲੱਗ ਗਏ ਕਿ ਬੇਅੰਤ ਕੱਪੜਾ ਹੀ ਮਾਨੋ ਉੱਥੇ ਹੋ ਗਿਆ ਸਭਾ ਦੇ ਵਿਚ।
ਦੂਤੀ ਦਿਸ਼ਾ ਕੇ ਨਰ ਨਾ ਦਿਸਾਏ,
ਇਹਨਾਂ ਕੱਪੜਿਆਂ ਦਾ ਢੇਰ ਲੱਗ ਗਿਆ ਵਿਚਕਾਰ, ਕਹਿੰਦੇ ਇੱਕ ਪਾਸੇ ਦੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੂੰ ਦੂਜਾ ਪਾਸਾ ਨਹੀਂ ਸੀ ਦਿਸਦਾ, ਦੂਜੇ ਪਾਸੇ ਵਾਲਿਆਂ ਨੂੰ ਪਹਿਲਾ ਪਾਸਾ ਨਹੀਂ ਦਿਸਦਾ। ਕਹਿੰਦੇ ਨੇ ਇਹਨਾਂ ਕੱਪੜਿਆਂ ਦਾ ਢੇਰ ਲੱਗ ਗਿਆ,
ਹੱਥ ਰੱਖਿਆ ਕੀਨੀ ਜਗ ਸਾਈ,
ਇਸ ਤਰ੍ਹਾਂ ਕਹਿੰਦੇ ਨੇ ਕ੍ਰਿਸ਼ਨ ਜੀ ਨੇ ਉਹਦੀ ਰੱਖਿਆ ਕੀਤੀ ਸੀ।
ਬਹਰੋ ਗਮਨੇ ਪਿਪਨ ਮਜਾਰਾ,
ਫੇਰ ਕਹਿੰਦੇ ਨੇ ਇਹਨਾਂ ਨੂੰ ਜੰਗਲ ਵਿਚ ਜਾਣਾ ਪੈ ਗਿਆ।
ਰਹੇ ਤਾਂ ਸਹਿ ਕਸ਼ਟ ਅਪਾਰਾ,
ਬੜਾ ਕਸ਼ਟ ਕਹਿੰਦੇ ਨੇ ਇਹਨਾਂ ਪਾਂਡਵਾਂ ਨੂੰ ਕਹਿੰਦੇ ਨੇ ਮਿਲਿਆ, ਕਿਉਂਕਿ ਹਾਰ ਗਏ ਸੀ ਕਹਿੰਦੇ ਨੇ ਇਹ ਜੰਗਲ ਵਿਚ ਚਲੇ ਗਏ।
ਦਵਾਦਸ਼ ਸੰਬਤ ਫਿਰਤ ਬਿਤਾਏ,
ਫੇਰ ਕਹਿੰਦੇ 12 ਸਾਲ ਜੰਗਲ ਵਿਚ ਇਹਨਾਂ ਨੇ ਫਿਰਦਿਆਂ ਫਿਰਦਿਆਂ ਬਤੀਤ ਕੀਤੇ।
ਪ੍ਰੋ ਦਸਵੇਂ ਦੁਰਨੋ ਠਹਿਰਾਏ,
ਫੇਰ ਕਹਿੰਦੇ 13ਵਾਂ ਸਾਲ ਇਹਨਾਂ ਨੇ ਛੁਪ ਕੇ ਬਤੀਤ ਕੀਤਾ।
ਉਦੋਂ ਵਿਰਾਟ ਮਦਰਾ ਬਨੀਪਾ,
ਕਹਿੰਦੇ ਫਿਰ ਮਦਰ ਦੇਸ਼ ਦਾ ਇੱਕ ਰਾਜਾ ਸੀ,
ਪਹੁੰਚੇ ਦੇ ਕੇ ਜਾਏ ਸਮੀਪਾ,
ਕਹਿੰਦੇ ਨੇ ਉਹਦੇ ਕੋਲ ਫਿਰ ਪਹੁੰਚ ਕੇ ਉਹਦਾ ਨਾਂ ਸੀ ਵਿਰਾਟ ਰਾਜਾ ਮਦਰ ਦੇਸ਼ ਦਾ। ਫਿਰ ਕਹਿੰਦੇ ਨੇ ਇਸ ਤਰ੍ਹਾਂ 13ਵੇਂ ਸਾਲ ਫਿਰਦੇ ਫਿਰਦੇ ਸਨ ਇਹ ਜਿਹੜੇ ਪਾਂਡਵ, ਕਹਿੰਦੇ ਨੇ ਇਸ ਤਰ੍ਹਾਂ ਉੱਥੇ ਚਲੇ ਗਏ।
ਕਰਮਜ ਚੌਪਰ ਕੀਰ ਖੜਾਵਾ,
ਹੁਣ ਕਵੀ ਜੀ ਦੱਸਦੇ ਨੇ ਵੀ ਇਹ 5 ਜਾਣੇ ਜਾ ਕੇ ਉੱਥੇ ਕੀ ਕਰਦੇ ਸੀ। ਕਹਿੰਦੇ ਸੀ ਜਿਹੜਾ ਯੁਧਿਸ਼ਠਰ ਸੀ ਨਾ ਤੇ ਵਿਰਾਟ ਰਾਜੇ ਨੂੰ ਚੌਪੜ ਖਿਲਾਇਆ ਕਰਦਾ ਸੀ, ਇਹ ਚੌਪੜ ਖੇਲਣ ਦਾ ਬੜਾ ਮਾਹਰ ਸੀ। ਕਹਿੰਦੇ ਨੇ ਇਸ ਤਰ੍ਹਾਂ ਇਹ ਜਿਹੜਾ ਧਰਮ ਪੁੱਤਰ ਯੁਧਿਸ਼ਠਰ ਸੀ ਨਾ, ਇਹਨੂੰ ਯੁੱਧ ਸ਼ਟਰ ਵੀ ਕਹਿੰਦੇ ਨੇ। ਵੀ ਯੁੱਧ ਦਾ ਬੜਾ ਇੱਕ ਨਾਇਕ ਸੀ ਯੁਧਿਸ਼ਠਿਰ, ਜਿਹੜਾ ਇਹਨੂੰ ਦੂਜੇ ਲਫ਼ਜ਼ਾਂ ਵਿੱਚ ਯੁੱਧ ਸਨ ਕਿ ਬਹੁਤ ਤਗੜਾ ਯੁੱਧਵਾਨ ਸੀ। ਕਹਿੰਦੇ ਨੇ ਇਸ ਤਰ੍ਹਾਂ ਇਹ ਵਿਰਾਟ ਰਾਜੇ ਨੂੰ ਚੌਪੜ ਖਿਲਾਇਆ ਕਰਦਾ ਸੀ ਵਿਰਾਟ ਰਾਜੇ ਕੋਲ, ਕਿਉਂਕਿ ਇਹਨਾਂ ਨੂੰ ਸ਼ਰਾਪ ਮਿਲਿਆ ਹੋਇਆ ਸੀ ਜਿਹੜਾ ਬਨਵਾਸ ਉਹ ਕੱਟਣਾ ਸੀ 12 ਸਾਲ ਇਸ ਤਰ੍ਹਾਂ ਜੰਗਲ ਵਿੱਚ ਤੇ 13ਵਾਂ ਸਾਲ ਗੁਪਤ। ਕਹਿੰਦੇ ਨੇ ਇਹ ਜੋ 13ਵਾਂ ਸਾਲ ਗੁਪਤ ਸੀ ਇਹ ਰਾਜੇ ਨੂੰ ਚੌਪੜ ਖਿਲਾਇਆ ਕਰਦਾ ਸੀ।
ਕੰਕ ਨਾਮ ਆਪਣਾ ਤਰਵਾਵਾ,
ਕਹਿੰਦੇ ਨੇ ਆਪਣਾ ਨਾਮ ਇਹਨੇ ਯੁਧਿਸ਼ਠਿਰ ਨੇ ਕੰਕ ਰੱਖਿਆ ਹੋਇਆ ਸੀ।
ਭੀਮ ਰਸੋਈਆ ਬਲਵ ਨਾਮੋ,
ਕਹਿੰਦੇ ਨੇ ਇਸ ਤਰ੍ਹਾਂ ਜਿਹੜਾ ਭੀਮ ਸੈਨ ਸੀ ਨਾ ਜਿਹਦੇ ਬਾਰੇ ਇਸ ਤਰ੍ਹਾਂ ਆਉਂਦਾ ਵੀ ਜਿਵੇਂ ਹਾਥੀ ਛੁੱਟੇ ਆਕਾਸ਼ ਤੇ ਅਜੇ ਤੱਕ ਥਾਂ ਨੂੰ ਨਹੀਂ ਆਏ, ਕਹਿੰਦੇ ਨੇ ਇਸ ਤਰ੍ਹਾਂ ਇਹ ਜਿਹੜਾ ਭੀਮ ਸੈਨ ਸੀ ਇਹ ਰਸੋਈਆ ਬਣ ਕੇ ਵਿਰਾਟ ਰਾਜੇ ਦੇ ਪਾਸ ਰਹਿੰਦਾ ਸੀ ਤੇ ਬਲਬ ਨਾਮ ਆਪਣਾ ਇਹਨੇ ਰਖਾਇਆ ਹੋਇਆ ਸੀ।
ਭੋਜਨ ਕਰਨ ਕੀਨ ਸਭ ਕੰਮ,
ਇਹ ਵਿਰਾਟ ਰਾਜੇ ਨੂੰ ਭੋਜਨ ਤਿਆਰ ਕਰ ਕਰਕੇ ਦਿੰਦਾ ਹੁੰਦਾ ਸੀ।
ਸ਼ਸਤਰ ਅਸਤਰ ਧਰ ਬਾਹਰ ਸਭ ਹੈ,
ਇਹਨਾਂ ਨੇ ਆਪਣੇ ਸ਼ਸਤਰ ਬਸਤਰ ਜਿਹੜੇ ਸਨ ਨਾ ਮਾਨੋ ਸਾਰੇ ਬਾਹਰ ਹੀ ਰੱਖੇ ਹੋਏ ਸਨ ਤੇ ਗੁਪਤ ਸੀ, ਕਿਸੇ ਨੂੰ ਪਤਾ ਨਹੀਂ ਸੀ।
ਭਾਵੇਂ ਹੰਡੜਾ ਅਰਜਨ ਤਬ ਹੀ,
ਇੱਥੇ ਕਵੀ ਜੀ ਕਹਿੰਦੇ ਨੇ ਵੀ ਜਿਹੜਾ ਅਰਜਨ ਸੀ ਨਾ ਇਹਨੇ ਇਸਤਰੀ ਦਾ ਰੂਪ ਧਾਰਿਆ ਹੋਇਆ ਸੀ, ਹੀਜੜੇ ਦਾ ਰੂਪ ਧਾਰ ਕੇ ਰਾਜੇ ਦੇ ਕੋਲ ਰਹਿੰਦਾ ਸੀ।
ਪੁੱਤਰਾ ਹੁਤੀ ਵਿਰਾਟ ਕੁਮਾਰੀ,
ਪਰ ਕਹਿੰਦੇ ਕਰਦਾ ਉੱਥੇ ਕੀ ਸੀ, ਉਹ ਜਿਹੜਾ ਵਿਰਾਟ ਰਾਜਾ ਸੀ ਤੇ ਉਹਦੀ ਲੜਕੀ ਉਤਰਾ ਸੀ ਨਾ ਜਿਹੜੀ,
ਲਗਿਓ ਸਿਖਾਵਣ ਤੇ ਨ੍ਰਿਤਕਾਰੇ,
ਕਹਿੰਦੇ ਉਹਨੂੰ ਨ੍ਰਿਤਕਾਨੀ ਗਾਜ ਨਾਣਾ ਗਾਜ ਗਾਉਣਾ ਤੇ ਨੱਚਣਾ ਜਿਹੜਾ ਸੀ ਨਾ ਇਹ ਅਰਜਨ ਉਹਨੂੰ ਸਿਖਾਉਂਦਾ ਸੀ।
ਬਾਜਪਾਲ ਕੋ ਵੇਖ ਬਣਾਈ,
ਕਹਿੰਦੇ ਨੇ ਇਸ ਤਰ੍ਹਾਂ ਬਹੁਤ ਸਾਰੇ ਘੋੜੇ ਸਨ ਨਾ ਜਿਹੜੇ ਘੋੜਿਆਂ ਦਾ ਪਾਲਕ ਸੀ ਕੌਣ,
ਰਹਿਉ ਨਕੁਲ ਨਿਰਪ ਕੋ ਟਿਕ ਜਾਏ,
ਕਹਿੰਦੇ ਜਿਹੜਾ ਨਕੁਲ ਸੀ ਨਾ ਇਹ ਮਾਨੋ ਘੋੜਿਆਂ ਦੀ ਸੇਵਾ ਕਰਦਾ ਸੀ ਵਿਰਾਟ ਰਾਜੇ ਦੀ।
ਬਾ ਗੋਪਾਲ ਤਵੇ ਸਹਿਦੇਵਾ,
ਕਹਿੰਦੇ ਜਿਹੜਾ ਸੁਖਦੇਵ ਸੀ ਸਹਿਦੇਵ ਸੀ ਨਾ ਕਹਿੰਦੇ ਨੇ ਗਊਆਂ ਦੀ ਸੇਵਾ ਕਰਦਾ ਸੀ।
ਤੁਰਕਾ ਰਹਿ ਨਾ ਕੋ ਲਖ ਪੇਵਾ,
ਇਹ ਲੁਕ ਕੇ ਰਹਿੰਦੇ ਸੀ ਤੇ ਕੋਈ ਵੀ ਨਹੀਂ ਸੀ ਜਾਣ ਸਕਦਾ ਵੀ ਇਹ ਪੰਜੇ ਪਾਂਡਵ ਜਿਹੜੇ ਨੇ ਕੌਣ ਨੇ, ਇਸ ਤਰ੍ਹਾਂ ਇਹਨਾਂ ਨੇ ਗੁਪਤ ਸਾਲ ਕੱਟਣਾ ਸੀ।
ਦੋਰਾ ਦੁਪ ਸੁਦਾ ਹੋਏ ਸੁੰਦਰੀ ਨਿਰਪਤ ਨਾਰ ਟਿਕ ਜਾਏ,
ਕਹਿੰਦੇ ਨੇ ਹੁਣ ਸੁਣੋ ਵੀ ਜਿਹੜੀ ਦ੍ਰੋਪਦੀ ਇਹ ਵੀ ਇਹਨਾਂ ਦੇ ਨਾਲ ਸੀ ਜਦੋਂ ਬਨਵਾਸ ਦੇ ਵਿੱਚ ਗਏ ਹੋਏ ਸੀ। ਕਹਿੰਦੇ ਨੇ ਇਸ ਪ੍ਰਕਾਰ ਇਹ ਵਿਰਾਟ ਰਾਜੇ ਦੀ ਦਾਸੀ ਬਣ ਕੇ ਕਹਿੰਦੇ ਨੇ ਦ੍ਰੋਪਦੀ ਰਹਿੰਦੀ ਸੀ।
ਸੇਵ ਕਰਨ ਪਰ ਸੋ ਰਹੀ ਜੇ ਤਨ ਰੁਦਰ ਸਹਾਏ,
ਔਰ ਰਾਜੇ ਦੀ ਸੇਵਾ ਦੇ ਵਿੱਚ ਲੱਗੀ ਰਹਿੰਦੀ ਸੀ ਇਹ ਦ੍ਰੋਪਦੀ।
ਚੌਪਈ ਤੇ ਆਗੈ ਦਾਸੀ ਬਹੁਵਤ,
ਕਹਿੰਦੇ ਨੇ ਇਸ ਪ੍ਰਕਾਰ ਇਹ ਸੇਵਾ ਕਰਦੀ ਸੀ ਉਸ ਰਾਜੇ ਦੀ, ਇਸ ਪ੍ਰਕਾਰ ਕਹਿੰਦੇ ਨੇ ਦ੍ਰੋਪਦੀ।
ਸੇਵਾ ਕਰ ਬੰਦੇ ਮੁਖ ਜੋਬਤ,
ਕਹਿੰਦੇ ਨੇ ਸੇਵਾ ਕਰਕੇ ਕਹਿੰਦੇ ਨੇ ਉਸ ਰਾਜੇ ਦੇ ਕੋਲ ਇਸ ਪ੍ਰਕਾਰ ਰਹਿੰਦੀ ਸੀ।
ਉਹ ਵਿਰਾਟ ਨਿਰਪਕੀ ਰਾਜਧਾਨੀ,
ਕਹਿੰਦੇ ਨੇ ਇਸੇ ਤਰ੍ਹਾਂ ਜਾਣਨਾ ਕਰੋ ਜਿਵੇਂ ਸਤਸੰਗ ਜੀ ਅੱਗੇ ਪ੍ਰਸੰਗ ਆਵੇਗਾ ਕਿ ਜਿਵੇਂ ਜਿਵੇਂ ਇਹ ਦ੍ਰੋਪਦੀ ਜਿਹੜੀ ਹੈ ਇਹ ਰਾਜੇ ਦੇ ਕੋਲ ਰਹਿ ਕੇ ਇਹ ਸੇਵਾ ਕਰਦੀ ਹੈ, ਔਰ ਸੇਵਾ ਕਰਕੇ ਜਿਵੇਂ ਇਹਨਾਂ ਨੇ ਆਪਣਾ ਸਮਾਂ ਜਿਹੜਾ ਹੈ ਗੁਪਤਵਾਸ ਇਸ ਜੰਗਲ ਦੇ ਵਿੱਚ ਕੱਟਣਾ ਹੈ, ਇਸ ਪ੍ਰਕਾਰ ਜਿਵੇਂ ਅੱਗੇ ਹੋਰ ਕੋਈ ਭਿਆਨਕ ਔਕੜ ਆ ਜਾਣੀ ਹੈ ਉਹ ਅਸੀਂ ਆਪ ਜੀ ਦੇ ਨਾਲ ਪਰਸੋਂ ਨੂੰ ਸਾਂਝੀ ਕਰਾਂਗੇ। ਸੋ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਦੱਸਿਆ ਕਿ ਜਿਹੜਾ ਜਿਹੜਾ ਕੋਈ ਮਾੜੇ ਕਰਮ ਕਰਦਾ ਹੈ ਵੈਸਾ ਵੈਸਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ, ਜੇ ਕੋਈ ਚੰਗੇ ਕਰਮ ਕਰੇਗਾ ਤੇ ਚੰਗਾ ਫਲ ਪ੍ਰਾਪਤ ਹੋਵੇਗਾ, ਔਰ ਇਸ ਤਰ੍ਹਾਂ ਮਾੜੇ ਕਰਮ ਕਰੇਗਾ ਤੇ ਮਾੜਾ ਫਲ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਸਤਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਸ਼ੁਭ ਕਰਮ ਕਰੋ ਤੇ ਸ਼ੁਭ ਕਰਮ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲੀਆਂ ਕਰਨੀਆਂ ਚਾਹੀਦੀਆਂ। ਤੇ ਇਹ ਜੋ ਪਾਵਨ ਪਵਿੱਤਰ ਸ਼ਬਦ ਜਿਹੜਾ ਆਪ ਜੀ ਨੇ ਪਿੱਛੇ ਸਾਰਾ ਸਰਵਣ ਕੀਤਾ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਜਿਹੜਾ ਹੈ ਇਹ ਦੁਖੀ ਹੈ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦਾ ਨਾਮ ਜਪੇਗਾ ਉਹ ਜਿੱਤ ਜਾਵੇਗਾ, ਜਿਹੜਾ ਦੁਨੀਆਂ ਦੇ ਕਾਰ ਵਿਹਾਰ ਵਿੱਚ ਫਸ ਜਾਵੇਗਾ ਮਾਨੋ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਵੇਗਾ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਉਪਦੇਸ਼ ਨੂੰ ਧਾਰ ਕਰਨਾ, ਇਤਿਹਾਸ ਉਹੀ ਠੀਕ ਹੈ ਜਿਹੜਾ ਗੁਰੂ ਦੀ ਕਸਵੱਟੀ ਉੱਤੇ ਠੀਕ ਹੈ। ਕਈ ਵਾਰੀ ਕਵੀ ਜੀ ਦਾ ਲਿਖਿਆ ਹੋਇਆ ਇਤਿਹਾਸ ਸੁਣਾਉਣਾ ਪੈਂਦਾ ਪਰ ਗੁਰਮਤ ਦੀ ਕਸਵੱਟੀ ਤੇ ਗੁਰਮੁਖ ਜਨ ਪਰਖ ਲੈਂਦੇ ਨੇ। ਸੋ ਸਤਿਗੁਰ ਜੀ ਰਹਿਮਤ ਕਰਨ, ਦਾਸ ਕੋਲੋਂ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲ ਗਲਤੀਆਂ ਹੋ ਗਈਆਂ, ਸਾਹਿਬ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਬਾਣੀ ਦੇ ਵਿੱਚ ਸਿੱਖਿਆ ਦਿੰਦੇ ਨੇ ਉਹਨਾਂ ਸਿੱਖਿਆ ਨੂੰ ਗ੍ਰਹਿਣ ਕਰਨਾ ਚਾਹੀਦਾ, ਨਹੀਂ ਤੇ ਦੱਸਿਆ ਇਤਿਹਾਸ ਦੇ ਵਿੱਚ ਵੇਖ ਲਓ, ਜੂਆ ਖੇਡਿਆ ਤੇ ਜੂਏ ਵਿੱਚ ਸਾਰਾ ਕੁਝ ਹਾਰ ਗਏ, ਏਡੇ ਵੱਡੇ ਸੀ, ਜੂਏ ਵਿੱਚ ਸਾਰਾ ਕੁਝ ਹਾਰ ਗਏ, ਫਿਰ ਜੰਗਲਾਂ ਦੇ ਵਿੱਚ ਵੇਖੋ ਆਪਣਾ ਸਮਾਂ ਕਿਵੇਂ ਬਤੀਤ ਕਰਦੇ ਨੇ, ਲੁਕ ਛਿਪ ਕੇ। ਕਿਤੇ ਐਸਾ ਨਾ ਹੋਵੇ ਕਿ ਆਪਾਂ ਵੀ ਆਪਣਾ ਜਨਮ ਜਿਹੜਾ ਜੂਏ ਵਿੱਚ ਹਾਰ ਜਾਈਏ, ਫਿਰ ਜੂਨਾਂ ਦੇ ਵਿੱਚ ਭਟਕਦੇ ਰਹੀਏ। ਸੋ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਔਗੁਣਾਂ ਤੋਂ ਬਚਾ ਕੇ ਰੱਖਣਾ, ਔਰ ਅਸੀਂ ਆਪ ਜੀ ਦੀ ਸਿੱਖੀ ਧਾਰਨ ਕਰਦੇ ਰਹੀਏ। ਨਾਮ ਦੀਆਂ ਦਾਤਾਂ, ਗਿਆਨ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ ਮਹਾਰਾਜ, ਬਖਸ਼ਿਸ਼ ਕਰਨ, ਹੋਈਆਂ ਭੁੱਲ ਗਲਤੀਆਂ ਦੀ ਮਾਫ਼ੀ ਦੇਣਾ ਜੀ। ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਗਲਤੀਆਂ ਦੀ ਮਾਫ਼ੀ ਬੁਲਾਓ ਪਿਆਰ ਸਹਿਤ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।